मिठ बोलड़े सज्जन स्वामी श्री गुरु ग्रंथ साहिब सच्चे पातशाह जी की पावन पवित्र हजूरी दे विच सज बैठे गुरु प्यारे खालसा जी, अज दे पावन पवित्र शब्द दे विच सतगुरां ने चार लफज ऐसे ने जिहड़े उचेचे तौर ते वरतों कीते, जिन्हां दी एक हैगा आ सेवक, एक हैगा आ सिख, एक सतगुरां ने वरतों कीती आ लफज जन दी, एक सतगुरां ने लफज जी वरतों कीती आ संत संत दी। किसी गुरसिख ने सवाल किया कि सेवक दे विच ते सिख सिख दे विच की फर्क हुंदा आ, सतगुरां ने सेवक ते सिख लफज जिहड़ा इत्थे वरतों कीती आ। सारा शब्द शायद उस वीर ने ध्यान दे नाल ना वाचा होवे, नहीं ते उहने इस गल दा भी जिक्र करना सी कि जन दे विच वी की फर्क हुंदा आ। संत लफज बारे असीं पहलां ही कुछ वखरा सोची बैठे हाँ। खैर आपां तीन लफजां की खास तौर पर विचार करांगे, क्योंकि सतगुरां ने उचेचे तौर पर इन्हां लफजां की वरतों की आ, सेवक दी, सिख दी, ते जन दी। पहली पंक्ति दे विच ही सतगुरां ने कह दिता आ सेवक सिख पूजन सब आवे। सतगुरु सेवक भी आउंदे ने, सिख भी तेरी पूजा करन वास्ते आउंदे ने, सारे तेरा सिमरन भी करदे ने। पर समझण वाली गल जिहड़ी साडे वास्ते इह आ कि असीं अपने नाम दे नाल सेवक भी लगवा लैने ते असीं कह दिंदे आ, बेशक बहुत विरले वीर ने जिन्हां ने परमात्मा दे सेवक अपने आप नूं अखवाया, नहीं ते असीं कह दिंदे असीं भिंडरां वालियां दे सेवक आ, असीं सुर सिंह वालियां दे सेवक आ, असीं अखंड कीर्तनी जथे दे सेवक आ, असीं जथेबंदियां दे सेवक ज्यादा अखवा के खुश आ ते परमात्मा दे सेवक घट अखवाउने आ। पर इत्थे गल जिहड़ी सतगुरां ने परमात्मा दे सेवक दी गल कीती आ। गुरमत प्यारियो, बड़ी पवित्र बाणी सतगुरां दी सुखमनी साहब दी बाणी, उहदे विच सेवक दी परिभाषा सतगुरां ने दसी होई है भी सेवक कौन हुंदा है ते सेवक किहो जिहा हुंदा है। जणा खणा अपने नाम दे नाल असीं कह दिंदे असीं तुहाडे सेवक हां जी, असीं तुहाडे दास हां। पर इन्ना कुछ सुणदिआं होंदिआं वी मैं बहुत घट ऐसे वीर देखे ने जिन्हां ने अपने नाम दे नाल कदी जन लाया होवे कि असीं ते जाने हां। जन दा अर्थ भी वैसे सेवक ही हुंदा आ, दास ही हुंदा आ। इन्हां दी जदों असीं परिभाषा पढ़दे हां ना गुरबाणी दे विच सेवक दी, सिख दी, जन दी, दास दी, इह तकरीबन सामर्थां दे विच ही सानूं मिलदे ने बराबर जिहे अर्थ इन्हां दे। पर कई बार जिवें किसी लफज दे विचों असी ना निम्रता दिखा के भी अपनी हौने जिहड़ी आ उहनूं प्रगटावा उहदा करना हुंदा आ, जाण बुझ के किसी दे बराबर वाले दे जां किसी थोड़े जिहे आप तों वड्डे दे जिहड़ा गुणी बंदा आ, जाण बुझ के पैरीं हथ लाऊगा, गोडियां हथ लाऊगा कि उह अगों डके क्या कि ना भी ना तुसीं तां बहुत उच्चे दे, तुहानूं ते बहुत ज्ञान आ। सिर्फ दो चार लफज सुनने वास्ते ते मुड़ के आखेगा नहीं जी असीं तुहाडे सेवक हाँ, असीं ते तुहाडे दास हाँ। अपनी वलों ने दास ते सेवक लफज की इस करके वरतों की कि जिहदे मैं गोडियां हथ ला रहा हाँ थोड़ी जी मेरी कोई शलांघा करे, मेरी सिफत सुने, अपनी सिफत सुनने वास्ते वह इहो जिहियां गल्लां करदा आ। निक्के निक्के लफजां दे विचों भी जिहड़ी आ ना हौमे प्रतीक हुंदी आ। पर जन लफज एक इहो जिहा कि इहदे विचों होमे बिल्कुल प्रतीक नहीं हुंदी, प्रतीत नहीं हुंदी। जरा जिन्ना भी जन लफज दे विचों होमे दा विखावा नहीं हुंदा, इस करके असीं शायद जन लफज जिहड़ा अपने नाम दे नाल बहुत घट लगाउने ते वरतों भी इहदी बहुत घट ही करदे। पर गुरु ग्रंथ साहिब दे विच सिख दास वाहिगुरु, सिख सेवक ते संत ਭਾਈ ਇਹ ਲਫ਼ਜ਼ ਇਹਨਾਂ ਲਫ਼ਜ਼ਾਂ ਨਾਲੋਂ ਸਭ ਤੋਂ ਜ਼ਿਆਦਾ ਵਰਤੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੀ ਗਈ ਹੈ ਨਾ ਗੁਰਮੁਖ ਪਿਆਰਿਓ, ਉਹ ਕੀਤੀ ਗਈ ਆ ਜਨ ਲਫ਼ਜ਼ ਦੀ। ਬਹੁਤ ਜ਼ਿਆਦਾ ਥਾਂ ਤੇ ਤਕਰੀਬਨ ਹਰ ਸ਼ਬਦ ਦੇ ਵਿੱਚ ਜਾਂ ਇੱਕ ਦੋ ਸ਼ਬਦਾਂ ਤੋਂ ਬਾਅਦ ਜਨ ਲਫ਼ਜ਼ ਜਿਹੜਾ ਹੈ ਨਾ ਗੁਰੂ ਸਾਹਿਬ ਨੇ ਆਪਣੇ ਨਾਮ ਦੇ ਨਾਲ ਵਰਤਿਆ ਆ ਕਿ ਮੈਂ ਤੇਰਾ ਜਨ ਆ, ਤੇਰਾ ਸੇਵਕ ਆ। ਪਹਿਲਾਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਤੋਂ ਸਮਝ ਲਈਏ ਕਿ ਸੇਵਕ ਕੌਣ ਹੁੰਦਾ ਆ। ਅਸੀਂ ਆਪਣੇ ਆਪ ਨੂੰ ਫੇਰ ਵੇਖੀਏ ਵੀ ਅਸੀਂ ਸੇਵਕ ਅਖਵਾਉਣ ਦੇ ਯੋਗ ਆ ਜਾਂ ਅਸੀਂ ਸੇਵਕ ਵੀ ਹੈਗੇ ਆ ਕਿ ਨਹੀਂ ਹੈਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਲੰਮੀ ਬਾਣੀ ਸੁਖਮਨੀ ਸਾਹਿਬ ਦੀ ਉਚਾਰਨ ਕੀਤੀ, ਪਰ ਮੇਰੇ ਖਿਆਲ ਦੇ ਨਾਲ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਕੋਈ ਐਸਾ ਪਹਿਲੂ ਨਹੀਂ ਜਿਹੜਾ ਰਹਿ ਗਿਆ ਹੋਵੇ ਜਿਹਦੇ ਬਾਰੇ ਸਤਿਗੁਰਾਂ ਨੇ ਕੋਈ ਚਾਨਣਾ ਨਾ ਪਾਇਆ ਹੋਵੇ। ਸਤਿਗੁਰ ਜੀ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ। ਜਿਹੜਾ ਪਰਮਾਤਮਾ ਦਾ ਸੇਵਕ ਹੁੰਦਾ ਨਾ ਉਹ ਹਮੇਸ਼ਾ ਹੀ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦਾ ਆ, ਉਹਦੀ ਆਗਿਆ ਦੇ ਵਿੱਚ ਰਹਿੰਦਾ, ਉਹਦੇ ਹੁਕਮ ਦੇ ਵਿੱਚ ਰਹਿੰਦਾ। ਉਹਨੂੰ ਸੱਤ ਕਹਿਣ ਦੀ ਆਦਤ ਹੁੰਦੀ ਆ ਕਿ ਜੋ ਮੇਰਾ ਪਰਮਾਤਮਾ ਜੋ ਮੇਰਾ ਮਾਲਕ ਕਰ ਰਿਹਾ ਨਾ ਸੱਤ ਕਰ ਰਿਹਾ। ਸੇਵਕ ਦਾ ਮਤਲਬ ਗੁਰੂ ਸਾਹਿਬ ਜੀ ਕਹਿੰਦੇ ਇਹ ਹੁੰਦਾ ਜੀ। ਆਮ ਗੁਲਾਮ ਜਾਂ ਅਸੀਂ ਗੋਲਾ ਜਿਹੜੇ ਨਾ ਪਹਿਲਾਂ ਖਰੀਦ ਲੈਂਦੇ ਹੁੰਦੇ ਸਨ, ਮੰਡੀਆਂ ਦੇ ਵਿੱਚ ਵਿਕਦੇ ਹੁੰਦੇ ਸਨ, ਟਕੇ ਟਕੇ ਦੇ ਨਾਲ ਇਨਸਾਨ ਇਨਸਾਨ ਨੂੰ ਵੇਚ ਦਿੰਦਾ ਹੁੰਦਾ ਸੀ ਤੇ ਉਹਨੇ ਖਰੀਦ ਕੇ ਤੇ ਸਾਰੇ ਘਰ ਦੇ ਕੰਮ ਉਹਦੇ ਕੋਲ ਲੈਣੇ। ਤੇ ਲੁਕਮਾਨ ਜਿਹੜਾ ਸੀ ਨਾ ਹਕੀਮ, ਇਹਨੂੰ ਵੀ ਕਿਸੇ ਨੇ ਚੁੱਕ ਕੇ ਵੇਚ ਦਿੱਤਾ ਸੀ ਸਿਕੰਦਰ ਦੇ ਕੋਲ। ਲਿਖਿਆ ਤੇ ਸਿਕੰਦਰ ਦੇ ਕੋਲ ਆ, ਕੁਝ ਇਤਿਹਾਸਕਾਰ ਮੰਨਦੇ ਕੋਈ ਆਮ ਆਦਮੀ ਸੀ ਜਿਹਦੇ ਕੋਲ ਉਹਨੂੰ ਵੇਚ ਦਿੱਤਾ ਗਿਆ। ਸਾਰੇ ਘਰ ਦੇ ਕੰਮ ਲੁਕਮਾਨ ਨੇ ਉਹਦੇ ਕਰਿਆ ਕਰਨੇ। ਇਤਿਹਾਸਕਾਰਾਂ ਨੇ ਦੱਸਿਆ ਜਿਨ੍ਹਾਂ ਨੇ ਸਿਕੰਦਰ ਦਾ ਸੇਵਕ ਉਹਨੂੰ ਲਿਖਿਆ ਆ, ਗੁਲਾਮ ਲਿਖਿਆ ਆ, ਉਹ ਕਹਿੰਦੇ ਜਦੋਂ ਜੰਗਲ ਦੇ ਵਿੱਚ ਤੁਰਿਆ ਜਾ ਰਿਹਾ ਸੀ ਇੱਕ ਦਿਨ, ਇੱਕ ਹਦੁਆਣਾ ਤੋੜ ਕੇ ਉਹਨੇ ਲੁਕਮਾਨ ਨੂੰ ਦਿੱਤਾ। ਲੁਕਮਾਨ ਬਹੁਤ ਸਿਆਣਾ ਸੀ, ਚੰਗਾ ਨੌਕਰ ਸੀ, ਚੰਗਾ ਗੁਲਾਮ ਸੀ, ਆਪਣੇ ਮਾਲਕ ਦੀ ਹਰ ਗੱਲ ਨੂੰ ਬੜੇ ਧਿਆਨ ਦੇ ਨਾਲ ਆਪਣੇ ਮਾਲਕ ਦੀ ਆਗਿਆ ਦੇ ਵਿੱਚ ਰਹਿੰਦਾ ਸੀ, ਜੋ ਕਹਿਣਾ ਮਾਲਕ ਦਾ ਉਹਨੇ ਪੂਰਾ ਕਰ ਦਿਆ ਕਰਨਾ। ਉਹਦੇ ਮਾਲਕ ਨੇ ਉਹਨੂੰ ਇੱਕ ਅਧਵਾਣਾ ਦਿੱਤਾ, ਬਾਕੀ ਵੀ ਉਹਦੇ ਜਿਹੜੇ ਸਨ ਬੱਚੇ ਅਧਵਾਣਾ ਹੀ ਖਾ ਰਹੇ ਸਨ। ਸਾਰਿਆਂ ਨੇ ਆਖਿਆ ਮੇਰਾ ਅਧਵਾਣਾ ਬਹੁਤ ਮਿੱਠਾ, ਉਹਦੇ ਬੱਚਿਆਂ ਨੇ ਵੀ ਆਖਿਆ ਤੇ ਉਹਦੀ ਪਤਨੀ ਨੇ ਵੀ ਆਖਿਆ, ਤੇ ਲੁਕਮਾਨ ਵੀ ਖਾਂਦਾ ਖਾਂਦਾ ਨਾ ਬਹੁਤ ਕਚਰ ਕਚਰ ਕਾਹਲੀ ਕਾਹਲੀ ਖਾਂਦਾ ਖਾਂਦਾ ਕਹਿ ਰਿਹਾ ਸੀ ਕਿ ਮਾਲਕ ਬਹੁਤ ਮਿੱਠਾ ਆ। ਪਰ ਉਹਦੇ ਚਿਹਰੇ ਦੇ ਹਾਵ ਭਾਵ ਜਾਣ ਕੇ ਉਹਦੇ ਮਾਲਕ ਨੇ ਆਖਿਆ ਥੋੜ੍ਹਾ ਜਿਹਾ ਮੈਨੂੰ ਵਿਖਾ। ਉਹਨੇ ਥੋੜ੍ਹਾ ਜਿਹਾ ਵੇਖਿਆ ਤੇ ਉਹ ਜਿਹੜਾ ਹਦਵਾਣਾ ਸੀ ਇੰਨਾ ਜ਼ਿਆਦਾ ਕੌੜਾ ਸੀ ਵੀ ਉਹਦੇ ਕੋਲੋਂ ਮੂੰਹ ਦੇ ਵਿੱਚ ਰੱਖਿਆ ਵੀ ਨਾ ਗਿਆ, ਉਹਨੇ ਥੁੱਕ ਦਿੱਤਾ, ਉਹਨੇ ਬਾਹਰ ਸੁੱਟ ਦਿੱਤਾ ਮਾਲਕ ਨੇ, ਤੇ ਕਹਿਣ ਲੱਗਾ ਲੁਕਮਾਨ ਇਹ ਤੇ ਇੰਨਾ ਜ਼ਿਆਦਾ ਕੌੜਾ ਆ ਤੇ ਤੂੰ ਇਹਨੂੰ ਕੌੜੇ ਨੂੰ ਵੀ ਖਾਈ ਜਾ ਰਿਹਾ ਆ, ਤੂੰ ਕਹਿ ਰਿਹਾ ਵਾ ਮਿੱਠਾ ਬਹੁਤ ਆ। ਕਹਿੰਦਾ ਮਾਲਕ ਇੰਨਾ ਕੁਝ ਤੁਸਾਂ ਜ਼ਿੰਦਗੀ ਦੇ ਵਿੱਚ ਦਿੱਤਾ, ਇੰਨਾ ਚੰਗਾ ਕੁਝ ਖਵਾਇਆ, ਤੇ ਜੇ ਤੁਹਾਡੇ ਵੱਲੋਂ ਇਹ ਬਖਸ਼ਿਸ਼ ਮੈਨੂੰ ਹੋ ਗਈ ਆ, ਕੌੜਾ ਉਧਵਾਣਾ ਵੀ ਆ ਗਿਆ, ਤੇ ਮੈਂ ਉਹਨਾਂ ਪਰਉਪਕਾਰਾਂ ਦੇ ਬਦਲੇ ਉਹਨਾਂ ਮਿਠਾਸ ਬਦਲੇ ਮੇਰੇ ਬਦਲੇ ਕੁਛ ਨਹੀਂ ਆ, ਤੁਛ ਆ ਉਧਵਾਣਾ, ਮੈਨੂੰ ਇੰਨਾ ਫਕਰ ਆ ਕਿ ਮੇਰੇ ਮਾਲਕ ਨੇ ਮੈਨੂੰ ਬਖਸ਼ਿਸ਼ ਕਰਕੇ ਦਿੱਤੀ ਆ, ਭਾਵੇਂ ਕੌੜਾ ਹੀ ਆ। ਕਹਿੰਦੇ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਉਹਨੇ ਉਹਨੂੰ ਗਲ ਦੇ ਨਾਲ ਲਾਇਆ ਤੇ ਉਹਨੂੰ ਆਪਣੇ ਪਰਿਵਾਰ ਦਾ ਇੱਕ ਸੱਦਿਆ ਬਣਾਇਆ, ਤੇ ਆਪਣੀ ਜਾਇਦਾਦ ਵੀ ਤਕਰੀਬਨ ਮਰਨ ਤੋਂ ਬਾਅਦ ਉਹਦੇ ਨਾਂ ਦੇ ਨਾਲ ਕੀਤੀ। ਕਹਿੰਦੇ ਹੌਲੀ ਹੌਲੀ ਉਹ ਤਰੱਕੀ ਕਰਦਿਆਂ ਕਰਦਿਆਂ ਸੰਸਾਰ ਦਾ ਇੱਕ ਮਹਾਨ ਹਕੀਮ ਬਣਿਆ ਸੀ, ਡਾਕਟਰ ਬਣਿਆ ਸੀ ਲੁਕਮਾਨ। ਸੇਵਕ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਗੁਰਮੁਖ ਪਿਆਰਿਓ। ਮੇਰੇ ਸਤਿਗੁਰੂ ਨੇ ਕਹਿੰਦੇ ਦੁੱਖ ਸੁੱਖ ਤੇਰੇ ਭਾਣੇ ਹੋਵੇ, ਥੋੜ੍ਹਾ ਬਹੁਤਾ ਦੁੱਖ ਆ ਗਿਆ, ਦਰਦ ਆ ਗਈ, ਤਕਲੀਫ਼ ਆ ਗਈ, ਕਦੇ ਪਰਮਾਤਮਾ ਦੀ ਆਗਿਆ ਪਰਮਾਤਮਾ ਦੇ ਹੁਕਮ ਨੂੰ ਉਲੰਘੇ ਨਾ, ਕਦੇ ਪਰਮਾਤਮਾ ਤੇਰੇ ਭਾਣੇ 'ਚ ਹੋਇਆ ਜੋ ਕੁਝ ਹੋਇਆ ਆ। ਮੇਰੇ ਸਤਿਗੁਰੂ ਨੇ ਨਾ ਇਸ ਨੂੰ ਤੱਤੀ ਤਵੀ 'ਤੇ ਬੈਠ ਕੇ ਤੇ ਉਸ ਸੜਦੀ ਬਲਦੀ ਅੱਗ ਦੇ ਉੱਤੇ ਬੈਠ ਕੇ ਤੇ ਗਰਮ ਰੁੱਤ ਦੇ ਵਿੱਚ ਬੈਠ ਕੇ ਸਾਨੂੰ ਸੇਵਕ ਦੀ ਜਿਹੜੀ ਡੈਫੀਨੇਸ਼ਨ ਸੀ ਉਹ ਸਮਝ ਆਈ ਵੀ ਸੇਵਕ ਕਿਹੋ ਜਾਂਦਾ। ਉਹ ਕਹਿੰਦੇ ਤੇਰਾ ਕੀਆ ਮਿੱਠਾ ਲਾਗੇ, ਹਰਨਾਮ ਪਦਾਰਥ ਨਾਨਕ ਮੰਗੇ। ਪ੍ਰਭੂ ਤੇਰਾ ਇਹ ਦਿੱਤਾ ਹੋਇਆ ਦੁੱਖ ਵੀ ਮੈਨੂੰ ਚੰਗਾ ਲੱਗ ਰਿਹਾ ਆ, ਮਿੱਠਾ ਲੱਗ ਰਿਹਾ। ਤੂੰ ਜ਼ਿੰਦਗੀ ਦੇ ਵਿੱਚ ਇੰਨੇ ਸੁੱਖ ਮੈਨੂੰ ਦਿੱਤੇ ਨੇ ਨਾ, ਉਹਨਾਂ ਸੁੱਖਾਂ ਦੇ ਬਦੌਲਤ, ਉਹਨਾਂ ਸੁੱਖਾਂ ਦੇ ਬਜਾਏ ਆ ਜਿਹੜਾ ਤੂੰ ਮੈਨੂੰ ਦੁੱਖ ਦੇ ਰਿਹਾ ਇਹ ਤੁਛ ਆ, ਮੈਨੂੰ ਇਹਦਾ ਕੋਈ ਗਮ ਨਹੀਂ ਆ। ਸੇਵਕ ਇਹ ਹੁੰਦਾ। ਸਤਿਗੁਰੂ ਜੀ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ, ਨਾਲੇ ਆਗਿਆ ਮੰਨ ਕੇ ਵੀ ਵਿਖਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀ ਤਵੀ ਤੇ ਬੈਠ ਕੇ। ਗੁਰਮੁਖ ਪਿਆਰਿਓ, ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ ਨਾਲ ਦੀ ਪੰਕਤੀ ਜਿਹੜੀ ਆ, ਕਹਿੰਦੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਇਹ ਪਵੇ। ਦੂਸਰੀ ਪੰਕਤੀ ਮੈਂ ਇਹਨੂੰ ਵੀ ਸੇਵਕ ਦੇ ਨਾਲ ਹੀ ਇੱਥੇ ਹੀ ਆਪਾਂ ਸਪਸ਼ਟ ਕਰ ਲਈਏ, ਜਦੋਂ ਇਹ ਪੰਕਤੀ ਆਏਗੀ ਉਦੋਂ ਆਪਾਂ ਨਾਂ ਵਿਚਾਰ ਕਰਾਂਗੇ। ਗੁਰੂ ਅਰਜਨ ਦੇਵ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇੱਕ ਗੁਰਸਿੱਖ ਸੀ, ਉਹਨੇ ਰੋਜ਼ਾਨਾ ਹੀ ਮੇਰੇ ਸਤਿਗੁਰਾਂ ਵਾਸਤੇ ਨਾ ਖਿਚੜੀ ਦੇ ਦਹੀਂ ਬਣਾ ਕੇ ਲੈ ਕੇ ਆਇਆ ਕਰਨਾ। ਇੱਕ ਦਿਨ ਇਹੋ ਜਿਹਾ ਮੌਸਮ ਆਇਆ, ਕੋਈ ਝੱਖੜ ਝੁੱਲ ਗਿਆ, ਤੂਫਾਨ ਆ ਗਿਆ, ਉਹਦੀ ਆਗਣਾ ਬੜੇ, ਉਹਨੇ ਇਹ ਗੱਲ ਕਹੀ ਕਿ ਥੋੜ੍ਹਾ ਕੁ ਸਮਾਂ ਕਿਤੇ ਨਾ ਆ ਮੀਂਹ ਹਨੇਰੀ ਥੰਮ ਜਾਵੇ ਤੇ ਮੈਂ ਸਤਿਗੁਰਾਂ ਵਾਸਤੇ ਖਿਚੜੀ ਤਿਆਰ ਕਰ ਲਵਾਂ, ਤਿੰਨੇ ਤੇ ਫਿਰ ਮੈਂ ਲੇਟ ਹੋ ਜਾਵਾਂਗਾ, ਦੇਰ ਹੋ ਜਾਏਗੀ। ਕਹਿੰਦੇ ਉਹਦੇ ਕਹਿਣ ਦੀ ਦੇਰ ਕਿ ਅਚਾਨਕ ਹੀ ਉਹ ਜਿਹੜੀ ਸੀ ਹਨੇਰੀ ਬੰਦ ਹੋ ਗਈ, ਤੂਫਾਨ ਬੰਦ ਹੋ ਗਿਆ। ਗੁਰਸਿੱਖ ਨੇ ਦਹੀਂ ਖਿਚੜੀ ਤਿਆਰ ਕੀਤੀ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਗਿਆ ਤੇ ਸਤਿਗੁਰੂ ਜੀ ਉਹ ਛਕਣ ਦਾ ਉਹਨੇ ਕਾਰਨ ਪੁੱਛਿਆ ਤੇ ਸਤਿਗੁਰਾਂ ਨੇ ਆਖਿਆ ਫਿਰ ਠਾਕੁਰ ਕਾ ਸੇਵਕ ਆਗਿਆਕਾਰੀ ਵਾਲੀ ਤੇ ਗੱਲ ਨਾ ਨਾ ਹੋਈ, ਇਸ ਤੂਫਾਨ ਦੇ ਨਾਲ ਆ ਜਿਹੜੇ ਅਜਗਰ ਕਈ ਪੌਣਹਾਰੀ ਜਿਹੜੇ ਜਾਨਵਰ ਨੇ ਨਾ, ਜਿਹੜੇ ਹਵਾ ਦੇ ਵਿੱਚੋਂ ਹੀ ਚਰਮ ਜਿਹੜੇ ਨੇ ਖਾਂਦੇ ਨੇ, ਹਵਾ ਦੇ ਵਿੱਚ ਬਹੁਤ ਸਾਰੇ ਜੀਵ ਇਹੋ ਜਿਹੇ ਹੁੰਦੇ ਜਿਹੜੇ ਅੰਦਰ ਚਲੇ ਜਾਂਦੇ, ਜਿਹਨਾਂ ਦੇ ਨਾਲ ਕਈਆਂ ਦਾ ਗੁਜ਼ਾਰਾ ਹੁੰਦਾ ਆ, ਕਈਆਂ ਦੇ ਮੀਂਹ ਪੈਣ ਦੇ ਨਾਲ ਫਸਲਾਂ ਕਈ ਕੁਝ ਹੋਣਾ ਸੀ। ਸਤਿਗੁਰੂ ਜੀ ਕਹਿਣ ਲੱਗੇ ਤੇ ਪਰਮਾਤਮਾ ਦਾ ਹੁਕਮ ਸੀ, ਇੱਕ ਭਾਣਾ ਸੀ ਆ ਮੀਂਹ ਹਨੇਰੀ ਵੀ, ਪਰ ਤੁਸੀਂ ਭਾਣੇ ਦੇ ਵਿੱਚ ਹੁਕਮ ਦੇ ਵਿੱਚ ਖਲਲ ਪਾਇਆ ਆ। ਇਹ ਗੱਲ ਕਹੀ ਆ ਕਿ ਨਾ ਇਹ ਹੋਵੇ, ਇਹ ਪਰਮਾਤਮਾ ਦਾ ਭਾਣਾ ਨਹੀਂ, ਇਹ ਪਰਮਾਤਮਾ ਦੇ ਭਾਣੇ ਤੋਂ ਬਾਹਰੀ ਗੱਲ ਹੋ ਗਈ। ਤੇ ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ ਠਾਕੁਰ ਕਾ ਸੇਵਕ ਆਗਿਆਕਾਰੀ, ਪਰਮਾਤਮਾ ਦਾ ਜਿਹੜਾ ਸੇਵਕ ਹੁੰਦਾ ਨਾ ਉਹ ਪਰਮਾਤਮਾ ਦੇ ਭਾਣੇ ਦੇ ਵਿੱਚ ਨਹੀਂ, ਉਹ ਕਦੇ ਗਲਾ ਨਹੀਂ ਕਰਦਾ ਕਿ ਪਰਮਾਤਮਾ ਮੈਂ ਪੁੱਤਰ ਦੀ ਅਰਦਾਸ ਤੇਰੇ ਚਰਨਾਂ 'ਚ ਕੀਤੀ ਸੀ ਤੇ ਮੇਰੇ ਘਰ ਲੜਕੀ ਹੋ ਗਈ ਆ, ਜਾਂ ਉਹ ਭਰੂਣ ਹਤਿਆਲੇ ਪਾਸੇ ਜਾਂ ਲਿੰਗ ਨਿਰਧਾਰਨ ਟੈਸਟ ਕਰਵਾ ਕੇ ਉਹ ਜੀਵ ਹਤਿਆਲੀ ਬਣਦਾ। ਉਹ ਕਹਿੰਦਾ ਪਰਮਾਤਮਾ ਤੂੰ ਜੀਵ ਦੇਣਾ ਸੀ, ਹੁਕਮ ਤੇਰੇ ਦੇ ਵਿੱਚ ਪ੍ਰਗਟ ਹੋਇਆ, ਠੀਕ ਆ ਹੁਕਮ ਦੇ ਵਿੱਚ ਰਹਿੰਦਾ। ਅਸੀਂ ਬਹੁਤ ਸਾਰੇ ਐਸੇ ਹਾਂ, ਬੇਸ਼ੱਕ ਆਪਣੇ ਨਾਮ ਦੇ ਨਾਲ ਸੇਵਕ ਸਿੱਖ ਲਿਖਾਉਂਦੇ ਹਾਂ, ਪਰ ਅਸੀਂ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ, ਭਾਣੇ ਦੇ ਵਿੱਚ ਨਹੀਂ। ਫਿਰ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਦੇ ਠਾਕੁਰ ਕਾ ਸੇਵਕ ਸਦਾ ਪੁਜਾਰੀ, ਜਿਹੜਾ ਠਾਕੁਰ ਦਾ ਸੇਵਕ ਹੈ ਨਾ, ਮਾਲਕ ਦਾ ਸੇਵਕ, ਜਿਹੜਾ ਆਪਣੇ ਆਪ ਨੂੰ ਸੇਵਕ ਲਿਖਾਉਂਦਾ ਸੇਵਕ ਉਹ ਆ ਜਿਹੜਾ ਸਦਾ ਇਹ ਪਰਮਾਤਮਾ ਦੀ ਤੇ ਗੁਰੂ ਦੀ ਪੂਜਾ ਕਰਦਾ, ਕਿਸੇ ਦੂਸਰੇ ਤੀਸਰੇ ਦੀ ਨਹੀਂ। ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ, ਜਿਹੜਾ ਪਰਮਾਤਮਾ ਦਾ ਮਾਲਕ ਦਾ ਸੇਵਕ ਹੈ ਨਾ, ਉਹਦੇ ਮਨ ਦੇ ਵਿੱਚ ਵਿਸ਼ਵਾਸ ਆ ਪਰਮਾਤਮਾ ਦੇ ਉੱਤੇ। ਵੈਸੇ ਸਾਡਾ ਵਿਸ਼ਵਾਸ ਡਾਵਾਂ ਡੋਲ ਆ, ਸਾਨੂੰ ਕਈ ਵਾਰ ਵਿਸ਼ਵਾਸ ਨਹੀਂ ਹੁੰਦਾ ਕਿ ਆਹ ਗੱਲ ਸਾਡੀ ਅਰਦਾਸ ਪੂਰੀ ਵੀ ਹੋਏਗੀ ਕਿ ਨਹੀਂ ਹੋਏਗੀ। ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਇੱਕ ਗੱਲ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਾਂ। ਇੱਕ ਦੇਸ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਚਾਰ ਕਰਨ ਵਾਸਤੇ ਗਏ ਤੇ ਉੱਥੋਂ ਦੇ ਲੋਕ ਜਿਹੜੇ ਸਨ ਰਾਜੇ ਦੀ ਪੂਜਾ ਕਰਦੇ ਹੁੰਦੇ ਸਨ। ਮੀਂਹ ਨਾ ਪੈਣਾ ਤੇ ਉਹਨਾਂ ਨੇ ਆਖਣਾ ਰਾਜਾ ਤੂੰ ਮੀਂਹ ਪਵਾ, ਤੇ ਰਾਜੇ ਨੇ ਕੋਈ ਮੰਤਰ ਹਵਨ ਇਤਿਆਦਿਕ ਪੜ੍ਹਨੇ ਤੇ ਮੀਂਹ ਪੈਣਾ। ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਸ ਦੇਸ਼ ਦੇ ਵਿੱਚ ਗਏ, ਇੱਕ ਸੇਵਕ ਦੇ ਘਰ ਇੱਕ ਸਿੱਖ ਦੇ ਘਰ ਠਹਿਰੇ। ਉਹਨਾਂ ਆਖਿਆ ਮਾਲਕ ਮੀਂਹ ਨਹੀਂ ਪੈ ਰਿਹਾ, ਰਾਜਾ ਨੂੰ ਪਤਾ ਨਹੀਂ ਕੀ ਹੋ ਗਿਆ, ਰਾਜਾ ਮੀਂਹ ਨਹੀਂ ਪਵਾ ਰਿਹਾ, ਅਸੀਂ ਥੱਕ ਗਏ ਹਾਂ। ਰਾਜੇ ਨੂੰ ਕਹਿ ਕਹਿ ਕੇ ਅਰਦਾਸਾਂ ਕਰ ਕਰਕੇ ਰਾਜੇ ਦੇ ਅੱਗੇ ਸਤਿਗੁਰੂ ਜੀ ਕਹਿਣ ਲੱਗੇ ਮੀਂਹ ਪਾਉਣਾ ਤੇ ਪਰਮੇਸ਼ਰ ਦੇ ਹੱਥ ਹੈ, ਮੀਂਹ ਪਾਇਆ ਪਰਮੇਸ਼ਰ ਪਾਇਆ, ਬਾਣੀ ਦੇ ਵਿੱਚ ਇਹ ਬਚਨ ਦਰਜ ਨੇ। ਉਹਨਾਂ ਨੇ ਰਾਜੇ ਨਾਲ ਗੱਲ ਕੀਤੀ, ਅਖੀਰ ਗੱਲ ਇੱਥੇ ਨਿਬੜੀ ਜਦੋਂ ਉਹਨਾਂ ਨੂੰ ਸਾਰਿਆਂ ਨੂੰ ਸਮਝ ਆ ਗਈ। ਉਹਨਾਂ ਨੇ ਆਖਿਆ ਆਪਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ, ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ। ਗੁਰਮੁਖ ਪਿਆਰਿਓ, ਸਾਰੇ ਉਸ ਜਗ੍ਹਾ ਤੇ ਇਕੱਠੇ ਹੋਏ, ਇੱਕ ਛੋਟਾ ਜਿਹਾ ਬੱਚਾ ਨਾਲ ਛਤੜੀ ਲੈ ਕੇ ਆਇਆ ਤਿੱਖੜ ਦੁਪਹਿਰ ਦੇ ਵਿੱਚ। ਸਾਰਿਆਂ ਨੇ ਪੁੱਛਿਆ ਵੀ ਛਤਲੀ ਲਿਆਉਣ ਦਾ ਕੀ ਮਤਲਬ ਤਿੱਖੀ ਦੁਪਹਿਰ ਲੱਗੀ? ਉਹ ਕਹਿੰਦਾ ਤੁਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਆਖੇ ਲਾ ਕੇ ਅਰਦਾਸ ਕਰਨ ਲੱਗੇ ਜੇ ਤੇ ਮੈਨੂੰ ਵਿਸ਼ਵਾਸ ਆ ਤੁਹਾਡੀ ਅਰਦਾਸ ਦੇ ਨਾਲ ਉਸੇ ਵੇਲੇ ਮੀਂਹ ਪਵੇਗਾ ਤੇ ਮੈਂ ਇਸ ਕਰਕੇ ਛਤਲੀ ਲੈ ਕੇ ਆਇਆ ਆ। ਜਿਹਨੂੰ ਵਿਸ਼ਵਾਸ ਹੁੰਦਾ ਮਾਲਕ ਦੇ ਉੱਤੇ ਗੁਰਮੁਖ ਪਿਆਰਿਓ ਉਹ ਸੇਵਕ ਆ, ਜਿਹਨੂੰ ਵਿਸ਼ਵਾਸ ਨਹੀਂ ਨਾ ਆਪਣੇ ਮਾਲਕ ਦੇ ਉੱਤੇ ਭਰੋਸਾ ਹੀ ਨਹੀਂ ਹੈ। ਕਹਿੰਦੇ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕੁਰ ਕੋ ਸੇਵਕ ਜਾਣੇ, ਜਿਹੜਾ ਸੇਵਕ ਹੈ ਨਾ ਉਹਨੂੰ ਮਾਲਕ ਨੂੰ ਆਪਣੇ ਬਿਲਕੁਲ ਲਾਗੇ ਜਾਣਦਾ ਆ। ਨਾਨਕ ਸੋ ਸੇਵਕ ਸਾਸ ਸਾਸ ਸੁਮਾਰੇ, ਜਿਹਦੇ ਉੱਤੇ ਕਿਰਪਾ ਕਰਦਾ ਆ ਮਾਲਕ, ਜਿਹੜਾ ਸੇਵਕ ਆ ਉਹ ਸਵਾਸ ਸਵਾਸ ਪਰਮਾਤਮਾ ਦੀ ਸੇਵਾ ਕਰਦਾ ਆ, ਸਿਮਰਨ ਕਰਦਾ ਯਾਦ ਰੱਖਦਾ ਆ, ਇਹ ਹੋ ਗਿਆ ਸੇਵਕ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰ ਕਛ ਨਾ ਜਨਾਵੇ, ਸੋ ਸੇਵਕ ਦਹ ਦਿਸ ਪ੍ਰਗਟਾਵੇ। ਦਸਾਂ ਹੀ ਦਿਸ਼ਾਵਾਂ ਦੇ ਵਿੱਚ ਉਸ ਸੇਵਕ ਦੀ ਜੈ ਜੈਕਾਰ ਹੁੰਦੀ ਹੈ। ਸੇਵਾ ਕਰ ਤੋ ਇਹ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹ ਸੇਵਕ ਆ। ਅੱਗੇ ਸਰਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਖ, ਤੇ ਸਿੱਖ ਦੇ ਸੰਬੰਧ ਦੇ ਵਿੱਚ ਸਿੱਖ ਕੌਣ ਆ? ਅਖੌਤੀ ਸਿੱਖ ਦੀ ਮੈਂ ਗੱਲ ਨਹੀਂ ਕਰਦਾ, ਕਹਿਣ ਨੂੰ ਅਸੀਂ ਸਾਰੇ 2 ਕਰੋੜ ਸਿੱਖ ਹਾਂ। ਪਰ ਮੇਰੇ ਖਿਆਲ ਦੇ ਨਾਲ ਜੇ ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਿਹਨਾਂ ਦੇ ਇਸ ਪਾਵਨ ਅਸਥਾਨ ਦੇ ਉੱਤੇ ਅਸੀਂ ਜੁੜੇ ਹੋਏ ਹਾਂ, ਬੈਠੇ ਹੋਏ ਹਾਂ, ਨਮਸਕਾਰ ਕਰਦੇ ਜੀ, ਉਹਨਾਂ ਦਾ ਪਾਵਨ ਪਵਿੱਤਰ ਸ਼ਬਦ ਅਸੀਂ ਵਿਚਾਰੀਏ। ਉਹਨਾਂ ਨੇ ਆਖਿਆ ਗੁਰ ਸਤਿਗੁਰ ਕਾ ਜੋ ਸਿੱਖ ਅਖਾਵੇ, ਸੋ ਭਲ ਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਣਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਕਿਲ ਵਿਖ ਪਾਪ ਦੋਖ ਲੈ ਜਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗ੍ਰਾਸ ਧਿਆਵੇ ਮੇਰਾ ਗੁਰਸਿੱਖ, ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਹੜਾ ਸਾਸ ਗ੍ਰਾਸ ਪਰਮਾਤਮਾ ਨੂੰ ਯਾਦ ਕਰਦਾ ਆ, ਸਿਮਰਨ ਕਰਦਾ ਆ, ਕਹਿੰਦੇ ਉਹ ਸਿੱਖ। ਸਿੱਖ ਰਹਿਤ ਮਰਿਆਦਾ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਜਿਹੜੀ ਸਾਨੂੰ ਦੱਸੀ ਗਈ ਆ ਉਹ ਇਹ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਦ੍ਰਿੜ ਵਿਸ਼ਵਾਸ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖੰਡੇ ਬਾਟੇ ਦੇ ਉੱਤੇ ਨਿਸ਼ਚਾ ਰੱਖਦਾ ਆ, ਕੋਈ ਅੰਨ ਪੂਜਾ ਨਹੀਂ ਕਰਦਾ, ਕਿਸੇ ਦੇਵੀ ਦੇਵਤੇ ਨੂੰ ਨਹੀਂ ਧਿਆਉਂਦਾ, ਉਹ ਗੁਰੂ ਕਾ ਸਿੱਖ, ਉਹਨੂੰ ਸਿੱਖ ਕਹਿੰਦੇ ਸਿੱਖ ਰਹਿਣ ਮਰਿਆਦਾ ਦੇ ਅਨੁਸਾਰ। ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਔਰਾਂ ਨਾਮ ਜਪਾਵੇ। ਅਸੀਂ ਤੇ ਆਪ ਨਹੀਂ ਜਪਦੇ ਤੇ ਕਿਸੇ ਹੋਰ ਨੂੰ ਜਪਣ ਬਾਰੇ ਅਸੀਂ ਕੀ ਕਹਿਣਾ ਹੈ? ਗੁਰਮੁਖ ਪਿਆਰਿਓ ਪਹਿਲਾਂ ਆਪ ਕਰੇ ਤੇ ਫੇਰ ਹੀ ਕਿਸੇ ਨੂੰ ਕਹੀਏ, ਸਿੱਖ ਹੁੰਦਾ ਆ ਉਹ। ਜਨ ਦੇ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿਹੜੀ ਗੱਲ ਕੀਤੀ ਗੁਰਮੁਖ ਪਿਆਰਿਓ, ਜਨ ਕਿਹੋ ਜਿਹਾ ਹੁੰਦਾ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਦੇ ਮੁਤਾਬਕ ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਸ਼ਨਾਏ, ਪਰਮਾਤਮਾ ਤੇ ਪਰਮਾਤਮਾ ਦੇ ਜਨ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਬਿਲਕੁਲ ਇੱਕੋ ਜਿਹੇ ਹੁੰਦੇ ਆ। ਕਬੀਰ ਸਾਹਿਬ ਜੀ ਇਹ ਗੱਲ ਕਹਿੰਦੇ ਨੇ, ਕਹਿੰਦੇ ਰੋੜਾ ਹੋ ਰੋ ਬਾੜਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਹਿੰਦੇ ਤੂੰ ਰੋੜਾ ਬਣ ਜਾ ਰਸਤੇ ਦਾ। ਫਿਰ ਕਹਿੰਦੇ ਰੋੜਾ ਹੋਆ ਤਾਂ ਕਿਆ ਹੋਆ, ਪੰਥੀ ਕੋ ਦੁੱਖ ਦੇ। ਕਹਿੰਦੇ ਰੋੜਾ ਬਣ ਗਏ ਤੇ ਕਿਸੇ ਨੂੰ ਠੋਕਰ ਲੱਗੇਗੀ ਤੇਰੇ ਨਾਲ, ਰੋੜਾ ਵੀ ਠੀਕ ਨਹੀਂ ਆ, ਰਸਤੇ ਦੇ ਵਿੱਚ ਰੋੜਾ ਜਿਹੜਾ ਤੂੰ ਅਟਕਣਾ ਹੈ ਨਾ, ਇਹ ਅਟਕਾ ਪਾਵੇਗਾ, ਡੱਕੇਗਾ ਕਿਸੇ। ਕਹਿੰਦੇ ਸੇਵਕ ਜਿਹੜਾ ਇਹੋ ਜਿਹਾ ਹੋਣਾ, ਜਿਹੜਾ ਜਨ ਇਹੋ ਜਿਹਾ ਹੋਣਾ ਚਾਹੀਦਾ ਆ, ਜਿਉਂ ਧਰਣੀ ਮੈਂ ਖੇ ਰੋੜਾ ਹੋਆ ਤਾਂ ਕਿਆ ਹੋਆ, ਜਿਉਂ ਪੰਥੀ ਕੋ ਦੁੱਖ ਦੇ, ਐਸਾ ਕੋਈ ਦਾਸ ਹੋਏ ਜਿਉਂ ਧਰਣੀ ਮੈਂ ਖੇ, ਜਿਵੇਂ ਧਰਤੀ ਦੇ ਉੱਤੇ ਮਿੱਟੀ ਹੁੰਦੀ ਨਾ, ਸੇਵਕ ਜਨ ਜਿਹੜਾ ਇਹੋ ਜਿਹਾ ਹੋਣਾ ਚਾਹੀਦਾ ਆ। ਫਿਰ ਕਹਿੰਦੇ ਮਿੱਟੀ ਜਿਹੜੀ ਆ ਉੱਡ ਉੱਡ ਕੇ ਕੱਪੜਿਆਂ ਤੇ ਪੈਂਦੀ ਆ, ਮੂੰਹ ਤੇ ਪੈਂਦੀ ਆ, ਦਸਤਾਰ ਤੇ ਪੈ ਜਾਂਦੀ ਆ। ਕਹਿੰਦੇ ਨਹੀਂ ਖੇ ਵੀ ਨਹੀਂ, ਕਹਿੰਦੇ ਹਾਰ ਜਾਣੇ ਐਸਾ ਚਾਹੀਏ ਜਿਉਂ ਪਾਣੀ ਸਰਬੰਗ, ਅਸਲ ਦੇ ਵਿੱਚ ਜਨ ਨੂੰ ਪਾਣੀ ਵਰਗਾ ਹੋਣਾ ਚਾਹੀਦਾ। ਫਿਰ ਕਬੀਰ ਸਾਹਿਬ ਜੀ ਕਹਿੰਦੇ ਪਾਣੀ ਵੀ ਤੱਤਾ ਠੰਡਾ ਹੋ ਜਾਂਦਾ ਆ, ਸੀਰਾ ਤਾਤਾ ਹੋਏ, ਕਦੀ ਸ਼ੀਤਲ ਕਦੀ ਠੰਡਾ ਕਦੀ ਗਰਮ। ਕਹਿੰਦੇ ਹਾਰ ਜਾਣੇ ਐਸਾ ਚਾਹੀਏ ਜੈਸਾ ਹਰ ਹੀ ਹੋਏ, ਪਰਮਾਤਮਾ ਦਾ ਜਨ ਇਹੋ ਜਿਹਾ ਹੋਣਾ ਚਾਹੀਦਾ ਆ, ਜੇ ਹੋ ਜਾ ਪਰਮਾਤਮਾ ਖੋਦਿਆ। ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਜਨ ਨੂੰ, ਸੇਵਕ ਨੂੰ, ਸਿੱਖ ਨੂੰ ਸਾਹਮਣੇ ਰੱਖ ਕੇ ਕੀ ਉਪਦੇਸ਼ ਦਿੱਤਾ ਆ, ਹੁਣ ਆਪਾਂ ਵਿਚਾਰ ਕਰਾਂਗੇ ਗੁਰਮੁਖ ਪਿਆਰਿਓ ਗੁਰੂ ਸ਼ਬਦ ਦੀ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ਾਂ ਕਰ ਰਹੇ ਨੇ ਗੁਰੂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਤੋਂ ਪਹਿਲਾਂ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਵਿਰਾਜਮਾਨ ਹੋਵੋ। ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਦੇ ਸਫੁਰਣਿਆਂ ਨੂੰ ਦੂਰ ਕਰਕੇ ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ਼੍ਰੀ ਵਾਹਿਗੁਰੂ ਤਨਾਸਰੇ ਮਹਲਾ ਚੌਥਾ। ਸੇਵਕ ਸਿੱਖ ਪੂਜਣ ਸਾਵ ਆਵਹਿ, ਸਭ ਗਾਵਹਿ ਹਰ ਹਰ ਉਤਮ ਬਾਣੀ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਏ ਧਨਾਸ ਜੀ ਰਾਗ ਦੇ ਵਿੱਚ ਪਾਵਨ ਪਵਿੱਤਰ ਸ਼ਬਦ। ਆਪਣੇ ਆਪ ਨੂੰ ਸੇਵਕ ਅਖਵਾਉਣ ਵਾਲੇ, ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ, ਪੂਜਣ ਸਭ ਆਵੇ, ਸਾਰੇ ਪੂਜਾ ਕਰਨ ਵਾਸਤੇ ਆਉਂਦੇ ਨੇ, ਸਾਰੇ ਪੂਜਾ ਕਰਦੇ ਨੇ, ਸਭ ਗਾਵੇ ਸਾਰੇ ਗਾਇਨ ਵੀ ਕਰਦੇ ਨੇ। 2 ਕਰੋੜ ਸਿੱਖ, ਤੇ ਮੇਰੇ ਖਿਆਲ ਨਾਲ 2 ਕਰੋੜ ਸਿੱਖਾਂ ਦੇ ਵਿੱਚੋਂ ਕੋਈ ਵਿਰਲਾ ਹੀ ਘਰ ਹੋਏਗਾ ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਨਾ ਹੋਵੇਗਾ, ਪੜ੍ਹਦੇ ਸਾਰੇ ਹੀ ਨੇ। ਇਸ ਤੋਂ ਇਲਾਵਾ ਬਹੁਤ ਸਾਰੇ ਹਿੰਦੂ ਵੀਰ ਵੀ ਜਿਹੜੇ ਬਾਣੀ ਪੜ੍ਹਦੇ ਨੇ, ਤੇ ਬਹੁਤ ਸਾਰੇ ਮੁਸਲਮਾਨ ਵੀਰ ਵੀ ਗੁਰਬਾਣੀ ਨੂੰ ਪੜ੍ਹਦੇ ਨੇ। ਗੁਰਮੁਖ ਪਿਆਰਿਓ ਕਹਿੰਦੇ ਸਭ ਗਾਵੇ ਹਰ ਹਰ ਉਤਮ ਬਾਣੀ, ਸਾਰੇ ਹੀ ਇਸ ਸ੍ਰੇਸ਼ਟ ਬਾਣੀ ਨੂੰ ਜਿਹੜੀ ਗੁਰੂ ਸਾਹਿਬ ਵੱਲੋਂ ਉਚਾਰਨ ਕੀਤੀ ਹੋਈ ਆ ਇਹਦਾ ਗਾਇਨ ਕਰਦੇ ਨੇ, ਇਹਨੂੰ ਪੜ੍ਹਦੇ ਨੇ ਤੇ ਇਹਨੂੰ ਸਰਵਣ ਵੀ ਕਰਦੇ ਨੇ।
ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ।
ਕਹਿੰਦੇ ਗੁਰ ਸਿੱਖੋ ਸੇਵਕੋ, ਉਹਨਾਂ ਦਾ ਗਾਵਿਆ ਹੋਇਆ ਤੇ ਉਹਨਾਂ ਦਾ ਸੁਣਿਆ ਹੋਇਆ ਜਿਹੜਾ ਨਾ ਥਾਂ ਪੈਂਦਾ ਆ, ਉਹਨਾਂ ਦਾ ਲੇਖੇ ਦੇ ਵਿੱਚ ਆ, ਗਾਇਆ ਵੀ ਤੇ ਸੁਣਿਆ ਵੀ, ਪੜ੍ਹਿਆ ਵੀ ਤੇ ਸੁਣਿਆ ਵੀ। ਜਿਨ੍ਹਾਂ ਨੇ ਪ੍ਰਭ ਕੀ ਆਗਿਆ ਸੱਤ ਸੱਤ ਕਰ ਮਾਣੀ, ਜਿਨ੍ਹਾਂ ਨੇ ਪ੍ਰਭੂ ਦੀ ਆਗਿਆ ਪ੍ਰਭੂ ਦੇ ਭਾਣੇ ਨੂੰ ਸੱਤ ਬਚਨ ਸੱਤ ਆ ਜੀ ਇਹ ਕਹਿ ਕਿਤੇ ਮੰਨਿਆ ਹੋਇਆ ਆ। ਪਹਿਲੀ ਸਟੇਜ ਜਿਹੜੀ ਆ ਸੁਣਨ ਦੀ ਆ, ਦੂਜੀ ਸਟੇਜ ਆ ਸੁਣੇ ਹੋਏ ਨੂੰ ਮੰਨ ਲੈਣ ਦੀ ਆ, ਤੀਸਰੀ ਸਟੇਜ ਜਿਹੜੀ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੰਨੇ ਨੂੰ ਕਰ ਲੈਣ ਵਾਲੀ ਮੰਨੀ ਹੋਈ ਆ। ਪਹਿਲਾਂ ਸੁਣ ਲਾ, ਫਿਰ ਉਹਨੂੰ ਮੰਨ ਲਾ ਵੀ ਇਹ ਠੀਕ ਆ, ਫਿਰ ਕਰ ਲਾ। ਕਹਿੰਦੇ ਜਿਨ੍ਹਾਂ ਨੇ ਸੁਣ ਲਿਆ, ਮੰਨ ਲਿਆ ਤੇ ਉਹਨੂੰ ਕਰ ਲਿਆ, ਉਹਨਾਂ ਦਾ ਥਾਂ ਪੈਂਦਾ ਹੈ ਉਹਨਾਂ ਦਾ ਲੇਖੇ ਦੇ ਵਿੱਚ ਆ। ਨੇ ਤੇ ਜਿਹੜਾ ਪੜ੍ਹਿਆ ਨਾ ਤੇ ਨਿਰਾ ਨਿਰਾ ਜਿਹੜਾ ਸੁਣਿਆ ਆ, ਉਹ ਨਿਰਾ ਪੜ੍ਹਿਆ ਤੇ ਸੁਣਿਆ ਲੇਖੇ ਦੇ ਵਿੱਚ ਨਹੀਂ ਜੇ ਹੈਗਾ ਗੁਰਮੁਖ ਪਿਆਰਿਓ। ਕਿਉਂ ਐਵੇਂ ਕਹਿੰਦੇ? ਜੇ ਮਨ ਕਰਕੇ ਨਹੀਂ ਨਾ ਮਨੁੱਖ ਜੁੜਿਆ, ਜੇ ਅੰਦਰ ਹੀ ਨਹੀਂ ਵਸੀ ਗੱਲ, ਤੇ ਫਿਰ ਉਹ ਨਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦ੍ਰਿਸ਼ਟਾਂਤ ਆ, ਹਕੀਕਤ ਆ, ਸੱਚਾਈ ਆ ਕਿ ਨਹੀਂ ਆ ਇਹਦੇ ਬਾਰੇ ਆਪਾਂ ਬਾਅਦ ਚ ਵਿਚਾਰ ਕਰਾਂਗੇ ਗੁਰਮੁਖ ਪਿਆਰਿਓ। ਪਰ ਇਤਿਹਾਸ ਦੇ ਵਿੱਚ ਇੱਕ ਸਾਖੀ ਦਰਜ ਇਸ ਤਰ੍ਹਾਂ ਦੀ ਲਿਖੀ ਹੈ, ਕਹਿੰਦੇ ਗੁਰਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਵਿਚਾਰ ਕੀਤੀ, ਕਹਿਣ ਲੱਗੇ ਸਤਿਗੁਰੂ ਜੀ ਬਾਣੀ ਮਨ ਦੇ ਵਿੱਚ ਵੱਸਦੀ ਨਹੀਂ। ਸਤਿਗੁਰਾਂ ਨੇ ਕਹਿੰਦੇ ਦੇਗ ਰਗੜਨ ਵਾਸਤੇ ਆਖਿਆ, ਦੇਗ ਰਗੜੀ ਗਈ, ਸਤਿਗੁਰ ਜੀ ਨੇ ਗੁਰਸਿੱਖੋ ਛਕੋ, ਪਰ ਅੰਦਰ ਨਹੀਂ ਜਾਣੀ ਚਾਹੀਦੀ, ਚੂਲੀਆਂ ਕਰਨੀਆਂ ਨੇ। ਕਹਿੰਦੇ ਜੀ ਠੀਕ ਹੈ, ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਤੇ ਅੱਧੇ ਕੁ ਘੰਟੇ ਬਾਅਦ, ਪੌਣੇ ਘੰਟੇ ਬਾਅਦ ਸਤਿਗੁਰਾਂ ਨੇ ਗੱਲ ਕੀਤੀ, ਕੋਈ ਸਰੂਰ ਆਇਆ, ਉਹ ਕਹਿਣ ਲੱਗੇ ਨਹੀਂ ਸਤਿਗੁਰੂ ਜੀ ਅੰਦਰ ਤੇ ਗਿਆ ਹੀ ਕੁਝ ਨਹੀਂ ਆ, ਤੇ ਸਰੂਰ ਕਾਹਦਾ ਆਉਣਾ ਸੀ, ਉਹ ਤਾਂ ਚੂਲੀਆਂ ਕਰ ਬਾਹਰ ਸੁੱਟੀ ਗਏ ਆ। ਸਤਿਗੁਰੂ ਜੀ ਕਹਿਣ ਲੱਗੇ ਬਸ ਬਾਣੀ ਦਾ ਵੀ ਇਹ ਹਿਸਾਬ ਆ ਗੁਰਮੁਖ ਪਿਆਰਿਓ, ਬਾਣੀ ਅੰਦਰ ਨਹੀਂ ਜਾਂਦੀ। ਜਿਵੇਂ ਅਸੀਂ ਨਾ ਭਜਨ ਤੇ ਭੋਜਨ ਬੜੇ ਨਾ ਸਾਂਝੇ ਜਿਹੇ ਲਫ਼ਜ਼ ਨੇ, ਭੋਜਨ ਜਦੋਂ ਅਸੀਂ ਕਰਦੇ ਹਾਂ ਤੇ ਜਦੋਂ ਸਾਡੇ ਅੰਦਰ ਚਲੇ ਜਾਂਦਾ ਨਾ ਭੋਜਨ ਤੇ ਉਹ ਗਲ ਕੇ ਮਿੱਝ ਖੂਨ ਇਤਿਆਦਕ ਬਣਦਾ ਆ ਤੇ ਜਦੋਂ ਅਸੀਂ ਬੁਰਕੀਆਂ ਮੂੰਹ ਦੇ ਵਿੱਚ ਹੀ ਰੱਖੀਏ ਤੇ ਬਾਹਰ ਸੁੱਟੀ ਜਾਈਏ ਅੰਦਰ ਨਾ ਕਰੀਏ ਅੰਦਰ ਨਾ ਖੂਨ ਬਣਨਾ ਨਾ ਮਿੱਝ ਬਣਨੀ ਨਾ ਅੰਦਰ ਤਾਕਤ ਹੀ ਆਉਣੀ ਆ ਤੇ ਇੱਕ ਦਿਨ ਮਨੁੱਖ ਜਿਹੜਾ ਆ ਖਤਮ ਹੋ ਜਾਏਗਾ। ਭੋਜਨ ਜਿਹੜਾ ਅਸੀਂ ਜ਼ੁਬਾਨ ਦੇ ਨਾਲ ਕਰਦੇ ਹਾਂ ਤੇ ਅੰਦਰ ਜ਼ੁਬਾਨ ਦੇ ਨਾਲ ਖੜਦੇ ਦੰਦਾਂ ਦੇ ਨਾਲ ਚਿੱਥਦੇ ਹਾਂ, ਇਸੇ ਤਰ੍ਹਾਂ ਹੀ ਸਿਮਰਨ ਜਿਹੜਾ ਇਹਨੇ ਕੰਨਾਂ ਦੇ ਰਾਹੀਂ ਅੰਦਰ ਜਾਣਾ, ਸਾਡੀ ਸਿਮਰਤੀ ਦਾ ਹੀ ਹਿੱਸਾ ਬਣਨਾ ਆ। ਅਸੀਂ ਸੁਣਨ ਤੱਕ ਤੇ ਸੀਮਤ ਆ ਪਰ ਕੰਨਾਂ ਰਾਹੀਂ ਇਹਨੂੰ ਅੰਦਰ ਨਹੀਂ ਖੜਦੇ। ਜਦੋਂ ਅਸੀਂ ਅੰਦਰ ਨਹੀਂ ਖੜਦੇ ਤੇ ਇਹ ਸਿਮਰਨ ਇਹ ਬਾਣੀ ਸਾਡੇ ਸਿਮਰਤੀ ਦਾ ਹੀ ਹਿੱਸਾ ਨਹੀਂ ਬਣਦੀ ਗੁਰਮੁਖ ਪਿਆਰਿਓ, ਤੇ ਹੌਲੀ ਹੌਲੀ ਸਾਡੀ ਆਤਮਾ ਜਿਹੜੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ, ਮਰ ਜਾਂਦੀ, ਆਤਮਕ ਤੌਰ ਤੇ ਅਸੀਂ ਖਤਮ ਹੋ ਜਾਂਦੇ ਕਿਉਂਕਿ ਆਤਮਾ ਨੂੰ ਖੁਰਾਕ ਭਜਣ ਦੀ ਨਹੀਂ ਮਿਲੀ। ਜਿਸ ਸਰੀਰ ਨੂੰ ਭੋਜਨ ਦੀ ਖੁਰਾਕ ਨਹੀਂ ਮਿਲੇਗੀ ਇੱਕ ਦਿਨ ਸਰੀਰ ਨਸ਼ਟ ਹੋ ਜਾਏਗਾ, ਜਿਸ ਆਤਮਾ ਨੂੰ ਭਜਣ ਦੀ ਖੁਰਾਕ ਨਹੀਂ ਮਿਲੇਗੀ ਇੱਕ ਦਿਨ ਆਤਮਾ ਜਿਹੜੀ ਆ ਖਤਮ ਹੋ ਜਾਏਗੀ। ਭੋਜਨ ਜਿਹੜਾ ਆ ਮੂੰਹ ਰਾਹੀਂ ਅੰਦਰ ਜਾਂਦਾ ਆ ਤੇ ਭਜਨ ਜਿਹੜਾ ਇਹਨੇ ਕੰਨਾਂ ਰਾਹੀਂ ਅੰਦਰ ਜਾਣਾ ਆ। ਭੋਜਨ ਅਸੀਂ ਹੱਥਾਂ ਦੇ ਨਾਲ ਤਿਆਰ ਕਰਦੇ ਹਾਂ ਤੇ ਭਜਨ ਜਿਹੜਾ ਇਹਨੂੰ ਜ਼ੁਬਾਨ ਦੇ ਨਾਲ ਅਸੀਂ ਤਿਆਰ ਕਰਨਾ, ਅਸੀਂ ਜ਼ੁਬਾਨ ਦੇ ਨਾਲ ਇਹਨੂੰ ਉੱਚੀ ਉੱਚੀ ਪੜ੍ਹਨਾ ਆ ਤੇ ਇਹਨੂੰ ਪੜ੍ਹ ਪੜ੍ਹ ਕੇ ਕੰਨਾਂ ਰਾਹੀਂ ਅੰਦਰ ਖੜਨਾ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਅਸੀਂ ਗਾਉਂਦੇ ਵੀ ਸਾਰੇ ਬੜੀ ਰੀਝ ਦੇ ਨਾਲ ਹਾਂ, ਅਸੀਂ ਪੜ੍ਹਦੇ ਵੀ ਬੜੀ ਰੀਝ ਦੇ ਨਾਲ ਹਾਂ, ਪਰ ਪੜ੍ਹਿਆ ਹੋਇਆ ਤੇ ਸੁਣਿਆ ਹੋਇਆ ਉਹਨਾਂ ਦਾ ਥਾਂ ਇਹ ਪੈਂਦਾ ਜਿਹੜੇ ਉਹਨੂੰ ਕਰ ਵੀ ਲੈਂਦੇ ਲੇਖੇ ਦੇ ਵਿੱਚ ਉਹਨਾਂ ਦਾ ਆ, ਪਰ ਅਸੀਂ ਕੀ ਅਸੀਂ ਪੜ੍ਹਨ ਤੇ ਹੀ ਸਿਰਫ ਜ਼ੋਰ ਦਿੱਤਾ ਹੋਇਆ ਆ। ਉਹਦੇ ਉਹ ਪੜ੍ਹਨ ਦਾ ਮਤਲਬ ਕੀ, ਮਹਿਣਾ ਕੀ ਆ, ਭਾਵ ਕੀ ਆ, ਇਹ ਅਸੀਂ ਕਦੇ ਨਹੀਂ ਸਮਝਿਆ ਹੋਇਆ। ਗੁਰਮੁਖ ਪਿਆਰਿਓ, ਅਸੀਂ 2 ਕਰੋੜ ਦੇ 2 ਕਰੋੜ ਸਿੱਖ ਹੀ ਜਪਜੀ ਸਾਹਿਬ ਦਾ ਬਾਣੀ ਦਾ ਪਾਠ ਕਰਦੇ ਹੋਵਾਂਗੇ, ਪਰ ਵਿਰਲੇ ਹੋਣਗੇ ਗੁਰਮੁਖ ਪਿਆਰੇ ਜਿਹਨਾਂ ਦੀ ਜ਼ਿੰਦਗੀ ਵੀ ਜਪਜੀ ਸਾਹਿਬ ਵਰਗੀ ਬਣ ਗਈ ਹੋਏਗੀ, ਜਿਹਨਾਂ ਦੀ ਜ਼ਿੰਦਗੀ ਵੀ ਸੁਖਮਨੀ ਸਾਹਿਬ ਵਰਗੀ ਬਣ ਗਈ ਹੋਏਗੀ। ਨਹੀਂ ਤੇ ਪੜ੍ਹਨ ਤੱਕ ਹੀ ਸੀਮਤ ਰੱਖਿਆ ਆ ਤੇ ਪੜ੍ਹਨ ਤੱਕ ਨਿਰਾ ਲੇਖੇ ਦੇ ਵਿੱਚ ਨਹੀਂ ਜੇ ਪੈਂਦਾ। ਜਿਵੇਂ ਅਸੀਂ ਪੜ੍ਹੀ ਜਾਈਏ ਕਿਸੇ ਗੱਲ ਨੂੰ ਤੇ ਸਤਿਗੁਰੂ ਜੀ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਧੀਏ, ਪੜ੍ਹ ਪੜ੍ਹ ਭਰੀਏ ਸਾਥ, ਅਖੀਰਲੀ ਪੰਕਤੀ ਦੇ ਵਿੱਚ ਕਹਿੰਦੇ ਨਾਨਕ ਲੇਖੇ ਇੱਕ ਗੱਲ, ਲੇਖੇ ਦੇ ਵਿੱਚ ਕੋਈ ਗੱਲ ਆ ਜਿਹੜੇ ਪੜ੍ਹੇ ਹੋਏ ਨੂੰ ਮੰਨ ਲੈਣਾ ਤੇ ਉਹਨੂੰ ਕਮਾ ਲੈਣਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਪਿਆਰਿਆ ਬਾਣੇ ਦੇ ਵਿੱਚ ਤੂੰ ਹੈਗਾ ਹੀ ਨਹੀਂ ਆ, ਗਾ ਵੀ ਲੈਂਦਾ ਆ ਪੜ੍ਹ ਵੀ ਲੈਂਦਾ ਆ ਤੇ ਗਾਉਣ ਦੇ ਵਿੱਚ ਤੇ ਪੜ੍ਹਨ ਦੇ ਵਿੱਚ ਤੇ ਮਤਲਬ ਤੇ ਇਹੋ ਹੀ ਆ। ਗੁਰੂ ਸਾਹਿਬ ਨੇ ਦੱਸਿਆ ਹੋਇਆ ਕਿ ਪਰਮਾਤਮਾ ਦੇ ਕਹਿ ਨੂੰ ਮੰਨ ਲਾ, ਪਰ ਜਿੱਥੇ ਮੰਨਣ ਵਾਲੀ ਗੱਲ ਆਉਂਦੀ ਉੱਥੇ ਤੂੰ ਇਨਕਾਰੀ ਹੋ ਜਾਂਦਾ ਆ, ਤੂੰ ਕਹਿੰਦਾ ਆ ਨਹੀਂ। ਇੱਕ ਨਾ ਮਹਾਭਾਰਤ ਗ੍ਰੰਥ ਦੇ ਵਿੱਚ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਆਉਂਦਾ ਆ ਗੁਰਮੁਖ ਪਿਆਰਿਓ, ਗੁਰਬਾਣੀ ਦੇ ਵਿੱਚ ਉਹਦੀ ਇਸ਼ਾਰਾ ਕੀਤਾ ਹੋਇਆ ਦੇ ਵੱਲ ਵੀ ਨਾ ਮੰਨਣ ਕਰਕੇ ਕਿਸੇ ਮਨੁੱਖ ਨੂੰ ਕਿੰਨਾ ਦੁੱਖ ਹੋਇਆ। ਰਾਜਾ ਜਨਮੇਜਾ ਖੁਹੀ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਕਹਿੰਦੇ ਰਾਜਾ ਜਨਮੇਜਾ ਜਿਹੜਾ ਸੀ ਨਾ ਇਹਨਾਂ ਦੇ ਵਿੱਚੋਂ ਹੋਇਆ ਆ, ਆ ਪਾਂਡਵਾਂ ਦੇ ਵਿੱਚੋਂ ਪ੍ਰੀਸ਼ਦ ਦਾ ਲੜਕਾ। ਉਹਨੇ ਇੱਕ ਦਿਨ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਪੜ੍ਹਿਆ ਤੇ ਉਹਨੇ ਜਦੋਂ ਪੜ੍ਹਿਆ ਵੀ ਬੱਲੇ ਬੱਲੇ ਮੇਰੇ ਵੱਡ ਵਡੇਰੇ ਇੰਨੇ ਜ਼ਿਆਦਾ ਤਾਕਤਵਰ, ਕ੍ਰਿਸ਼ਨ ਜੀ ਉਹਨਾਂ ਦੇ ਨਾਲ ਰਹਿੰਦੇ ਸਨ ਪਰ ਫਿਰ ਵੀ ਸਾਰੀ ਉਮਰ ਧੱਕੇ ਖਾਂਦੇ ਰਹੇ ਉਹ। ਕਹਿੰਦੇ ਉਹਨੇ ਇਹ ਗੱਲ ਵਿਆਸ ਰਿਸ਼ੀ ਦੇ ਨਾਲ ਕੀਤੀ ਤੇ ਵਿਆਸ ਰਿਸ਼ੀ ਜੀ ਕਹਿਣ ਲੱਗੇ ਵੀ ਉਹਨੇ ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਕਹਿਣ ਲੱਗੇ ਵਿਆਸ ਰਿਸ਼ੀ ਜੀ ਕਿ ਤੈਨੂੰ ਪਹਿਲਾਂ ਹੀ ਦੱਸ ਦਿੰਦੇ ਆ ਪਰ ਤੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਰਹਿਣਾ, ਕਿੰਤੂ ਪ੍ਰਿੰਤੂ ਕਰੇਗਾ ਤੇ ਤੂੰ ਵੀ ਇਸ ਤਰ੍ਹਾਂ ਹੀ ਦੁਖੀ ਹੋ ਕੇ ਕੋੜ ਦੇ ਨਾਲ ਮਰੇਗਾ। ਕਹਿਣ ਲੱਗੇ ਕੋਈ ਤੂੰ ਸ਼ਿਕਾਰ ਖੇਡਣ ਵਾਸਤੇ ਤੈਨੂੰ ਪਹਿਲਾਂ ਹੀ ਦੱਸ ਦਿੰਦੇ ਆ, ਤੂੰ ਸਾਂਭ ਲਈ ਆਪਣੇ ਕਰਮਾਂ ਨੂੰ ਮੇਟ ਲਈ। ਪਰ ਉਹਨੇ ਗੁਰਮੁਖ ਪਿਆਰਿਓ ਕਹਿੰਦਾ ਜੀ ਮੈਨੂੰ ਦੱਸ ਦਿਓ ਮੈਨੂੰ ਦੁੱਖ ਆਉਣਗੇ ਹੀ ਨਾ। ਕਹਿੰਦੇ ਉਹ ਜੰਗਲ ਦੇ ਵਿੱਚ ਕਹਿੰਦੇ ਤੂੰ ਸ਼ਿਕਾਰ ਖੇਡਣ ਜਾਏਗਾ, ਉੱਥੋਂ ਇੱਕ ਘੋੜੀ ਜਿਹੜੀ ਆ ਤੂੰ ਘੋੜੀ ਤੇ ਜਾਏਗਾ ਸ਼ਿਕਾਰ ਕਰਨ ਵਾਸਤੇ, ਘੋੜੀ ਘੋੜੇ ਦੇ ਨਾਲ ਸੰਭੋਗ ਕਰੇਗੀ, ਉੱਥੋਂ ਵਛੇਰਾ ਹੋਏਗਾ, ਵਛੇਰੇ ਤੋਂ ਤੂੰ ਅਸਮੀਰ ਜਾ ਕੇ ਕਰੇਗਾ, ਅਸਮੀਰ ਜਾ ਕੇ ਕਰਨ ਲੱਗਿਆ ਇਹ ਪੰਡਤਾਂ ਨੂੰ ਭੋਜਨ ਕਰਾਏਗਾ, ਜਿਹੜੀ ਤੇਰੀ ਰਾਣੀ ਆ ਹਵਾ ਦੇ ਬੁੱਲੇ ਦੇ ਨਾਲ ਬੜੇ ਬਰੀਕ ਕੱਪੜੇ ਪਾਏ ਹੋਣਗੇ ਉਹਦਾ ਕੱਪੜਾ ਸਰੀਰ ਤੋਂ ਉੱਡ ਜਾਏਗਾ, ਪੰਡਤ ਹੱਸ ਪੈਣਗੇ ਤੂੰ ਪੰਡਤਾਂ ਨੂੰ ਵੱਢ ਦੇਵੇਂਗਾ, ਉਹ ਤੈਨੂੰ 18 ਪ੍ਰਕਾਰ ਦਾ ਕੋੜ ਸਰੀਰ ਤੇ ਹੋ ਜਾਏਗਾ, ਕਰੋੜ ਨੂੰ ਦੂਰ ਕਰਨ ਵਾਸਤੇ ਤੂੰ ਆਖੇਗਾ ਸਾਡੇ ਕੋਲੋਂ ਸਾਖੀ ਸੁਣੇਗਾ 18 ਪਰਬ ਮਹਾਭਾਰਤ ਦੇ, ਤੇ ਤੂੰ ਇਹਦੇ ਵਿੱਚ ਕਿੰਤੂ ਕਰੇਗਾ ਤੇ ਨੱਕ ਤੇ ਤੇਰੇ ਕੋੜ ਰਹਿ ਜਾਏਗਾ, ਤੂੰ ਮੰਨੇਗਾ ਨੀ ਗੱਲ। ਤੈਨੂੰ ਅਸੀਂ ਤੈਨੂੰ ਕਹਿ ਦਿੰਦੇ ਆ ਵੀ ਤੂੰ ਮੰਨ ਲਈ ਮੰਨ ਜਾਏਗਾ ਤੇ ਘੂੜ ਹਰ ਜਾਏਗਾ, ਜੇ ਨਾ ਮੰਨੇਗਾ ਤੇ ਘੂੜ ਰਹਿ ਜਾਏਗਾ ਜੀ ਤੇਰੇ। ਕਹਿੰਦਾ ਜੀ ਮੈਂ ਮੰਨ ਲਵਾਂਗਾ। ਅੱਬਲ ਤੇ ਕਹਿੰਦਾ ਮੈਂ ਇਹ ਹੋਣ ਹੀ ਨਹੀਂ ਦਾਂਗਾ। ਪਰ ਕਹਿੰਦੇ ਸੰਖੇਪ ਦੇ ਵਿੱਚ ਸਾਰਾ ਕੁਝ ਹੀ ਇਸ ਤਰ੍ਹਾਂ ਹੋਇਆ ਤੇ ਵਿਆਸ ਦੇ ਕੋਲੋਂ ਜਦੋਂ ਕੋਹੜੇ ਨੂੰ 18 ਪ੍ਰਕਾਰ ਦਾ ਰਾਜੇ ਜਨਮੇਜੇ ਨੂੰ ਹੋ ਗਿਆ, ਗੁਰਬਾਣੀ ਦੇ ਵਿੱਚ ਲਿਖਿਆ ਰਾਜਾ ਜਨਮੇਜਾ ਖੁਏ ਗਿਆ ਖੁੰਝ ਗਿਆ ਕਿਸੇ ਗੱਲੋਂ, ਇਹ ਕੀ ਕਾਰਨ, ਇੱਕੋ ਗਲਤੀ ਕੀਤੀ। ਵਿਆਸ ਨੇ ਆਖਿਆ ਸੀ ਮੰਨੀ ਜਾਵੀ ਹਰ ਗੱਲ ਨੂੰ ਕਿੰਤੂ ਨਾ ਕਰੀ, ਕਹਿੰਦੇ ਉਹਨੇ ਇੱਕ ਗੱਲ ਤੇ ਕਿੰਤੂ ਕੀਤੀ। ਮਹਾਭਾਰਤ ਦੀ ਸਾਰੀ ਉਹ ਸਾਹੀ ਸੁਣਦਾ ਗਿਆ ਸੁਣਦਾ ਗਿਆ, ਕੋਹੜ ਹਟਦਾ ਗਿਆ ਹਟਦਾ ਗਿਆ, ਇੱਕ ਗੱਲ ਰਹਿ ਗਈ ਨੱਕ ਤੇ ਕੋਹੜ ਰਹਿ ਗਿਆ। ਜਦੋਂ ਕਹਿੰਦੇ ਨੇ ਵਿਆਸ ਰਿਸ਼ੀ ਨੇ ਇਹ ਗੱਲ ਕਹੀ ਨਾ ਕਿ ਤੁਹਾਡੇ ਵੱਡ ਵਡੇਰਿਆਂ ਦੇ ਵਿੱਚ ਕੋਈ ਇਹੋ ਜਿਹਾ ਤਾਕਤਵਰ ਭੀਮ ਸੈਨ ਵੀ ਇੱਕ ਹੋਇਆ ਤੇਰੇ ਵੱਡ ਵਡੇਰਿਆਂ ਦੇ ਵਿੱਚ, ਉਹਨੇ ਨੇ ਪੂਛਾਂ ਤੋਂ ਫੜ ਫੜ ਕੇ ਹਾਥੀ ਅਸਮਾਨ ਵੱਲ ਨੂੰ ਉਡਾ ਦਿੱਤੇ। ਕਹਿੰਦੇ ਉਹਨੇ ਉਸੇ ਵੇਲੇ ਆਖਿਆ ਨਹੀਂ ਇਹ ਨਹੀਂ ਗੱਲ ਮੰਨੀ ਜਾ ਸਕਦੀ। ਕਹਿੰਦੇ ਬਸ ਇੰਨੀ ਗੱਲ ਕਰਨ ਕਰਕੇ ਉਹਦੇ ਨੱਕ ਤੇ ਕੋਹੜ ਰਹਿ ਗਿਆ ਤੇ ਕੋਹੜ ਦਾ ਕਰਕੇ ਉਹ ਖਤਮ ਹੋ ਗਿਆ ਮਰ ਗਿਆ। ਮੈਂ ਇਹ ਗੱਲ ਇਸ ਕਰਕੇ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਆ ਕਿ ਕਈ ਵਾਰ ਅਸੀਂ ਪਰਮਾਤਮਾ ਦੇ ਕੀਤੇ ਹੋਏ ਨੂੰ ਨਹੀਂ ਮੰਨਦੇ, ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ ਮਹਾਂਭਾਰਤ ਦੇ ਨਾਲ ਜਾਂ ਉਹਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ। ਗੱਲ ਮੈਂ ਗੁਰਮੁਖ ਪਿਆਰਿਓ ਇਹ ਕਹਿ ਰਿਹਾ ਕਿ ਜਿੱਥੇ ਪਰਮਾਤਮਾ ਦਾ ਭਾਣੇ ਮੰਨਣ ਦੀ ਗੱਲ ਆਉਂਦੀ ਆ ਉੱਥੇ ਅਸੀਂ ਕਿੰਤੂ ਪ੍ਰਿੰਤੂ ਕਰਦੇ ਹਾਂ। ਜਿਵੇਂ ਮੈਂ ਹੁਣੇ ਆਪ ਸਭ ਸੰਗਤਾਂ ਦੇ ਨਾਲ ਗੱਲ ਕੀਤੀ ਸੀ, ਗੁਰਮਤ ਦੇ ਵਿੱਚ ਲੜਕੀ ਲੜਕੇ ਨੂੰ ਇੱਕੋ ਜਿਹਾ ਕਿਹਾ ਹੋਇਆ ਤੇ ਜਦੋਂ ਕਿਤੇ ਘਰ ਦੇ ਵਿੱਚ ਲੜਕੀ ਪੈਦਾ ਹੋ ਜਾਂਦੀ ਹੈ ਤੇ ਅਸੀਂ ਸੋਗ ਮਨਾਉਣਾ ਸ਼ੁਰੂ ਕਰ ਦਿੰਦੇ ਹਾਂ, ਤੇ ਜਦੋਂ ਕਿਤੇ ਘਰ ਦੇ ਵਿੱਚ ਲੜਕਾ ਜੰਮ ਪੈਂਦਾ ਤੇ ਅਸੀਂ ਚਾਂਗਰਾ ਮਾਰਨੀਆਂ ਸ਼ੁਰੂ ਕਰ ਦਿੰਦੇ ਹਾਂ। ਲੜਕੇ ਨੂੰ ਬਹੁਤ ਸਾਰੇ ਡੇਰੇ ਵਾਲੇ ਜਿਹੜੇ ਲੜਕੇ ਨੂੰ ਬਹੁਤ ਸਾਰੇ ਡੇਰਿਆਂ ਵਾਲੇ ਮਿੱਠੀ ਦਾਤ ਕਹਿੰਦੇ ਜੀ, ਤੇ ਲੜਕੀ ਨੂੰ ਕਦੀ ਮਿੱਠੀ ਦਾਤ ਨਹੀਂ ਕਿਸੇ ਨੇ ਆਖਿਆ। ਅਸੀਂ ਅੱਧਾ ਭਾਣਾ ਮੰਨਣ ਨੂੰ ਤਿਆਰ ਹਾਂ ਪਰਮਾਤਮਾ ਦਾ, ਸੁੱਖ ਮੰਨਣ ਨੂੰ ਤਿਆਰ ਆ, ਦੁੱਖ ਮੰਨਣ ਨੂੰ ਤਿਆਰ ਨਹੀਂ। ਜ਼ਿੰਦਗੀ ਸਾਨੂੰ ਪਸੰਦ ਆ, ਮੌਤ ਸਾਨੂੰ ਪਸੰਦ ਨਹੀਂ, ਗਮ ਸਾਨੂੰ ਪਸੰਦ ਨਹੀਂ, ਖੁਸ਼ੀਆਂ ਸਾਨੂੰ ਪਸੰਦ ਨੇ, ਅੱਧੀਆਂ ਗੱਲਾਂ ਮੰਨ ਲੈਂਦੇ ਹਾਂ, ਅੱਧੀਆਂ ਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ। ਸਤਿਗੁਰੂ ਜੀ ਕਹਿੰਦੇ ਗੁਰਮੁਖ ਪਿਆਰਿਓ ਉਹਨਾਂ ਦਾ ਕਹਿਆ ਹੋਇਆ, ਉਹਨਾਂ ਦਾ ਸੁਣਿਆ ਹੋਇਆ, ਉਹਨਾਂ ਦਾ ਪੜ੍ਹਿਆ ਹੋਇਆ ਲੇਖੇ ਦੇ ਵਿੱਚ ਆ, ਜਿਨ੍ਹਾਂ ਨੇ ਪ੍ਰਭੂ ਦੀ ਆਗਿਆ ਪ੍ਰਭੂ ਦੇ ਭਾਣੇ ਨੂੰ ਸੱਤ ਬਚਨ ਕਹਿ ਕੇ ਸੱਤ ਸੱਤ ਕਰਕੇ ਮੰਨ ਲਿਆ ਹੈ।
ਬੋਲੋ ਭਾਈ ਹਰ ਕੀਰਤ ਹਰ ਭਵ ਜਲ ਤੀਰਤ।
ਗੁਰੂ ਰਾਮਦਾਸ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇਹ ਸੰਸਾਰ ਜਿਹੜਾ ਨਾ ਇੱਕ ਤੀਰਥ ਆ, ਇਸ ਤੀਰ ਸਾਰੇ ਸੰਸਾਰ ਤੇ, ਇਸ ਸੰਸਾਰ ਦੇ ਉੱਤੇ ਆਣ ਕੇ ਨਾ ਗੁਰਮੁਖ ਪਿਆਰਿਓ ਇਸ ਨੂੰ ਤਰਨ ਵਾਸਤੇ ਹਰ ਕੀਰਤ ਪਰਮਾਤਮਾ ਦੀ ਸਿਫਤ ਕਰਨੀ ਇਸ ਤੀਰਥ ਤੇ ਆਣ ਕੇ। ਜਾਂ ਅਸੀਂ ਵੇਖਦੇ ਹਾਂ ਹਿੰਦੂ ਧਰਮ ਦੇ ਵਿੱਚ 68 ਤੀਰਥ, ਬਹੁਤ ਸਾਰੇ ਵੱਡੇ ਵੱਡੇ ਤੀਰਥ ਮੰਨੇ ਗਏ ਨੇ, ਮੁਸਲਮਾਨਾਂ ਦੇ ਆਪਣੇ ਅਸਥਾਨ ਨੇ ਤੀਰਥ ਨੇ, ਈਸਾਈਆਂ ਦੇ ਆਪਣੇ ਨੇ, ਸਾਡੇ ਸਿੱਖਾਂ ਦੇ ਆਪਣੇ ਤੀਰਥ ਨੇ ਅਸਥਾਨ ਨੇ, ਗੁਰੂ ਦੇ ਨਾਲ ਜਿਹੜੇ ਸੰਬੰਧਿਤ ਨੇ, ਉਹ ਸ਼ਹੀਦ ਸਿੰਘਾਂ ਦੇ ਨਾਲ ਸੰਬੰਧਿਤ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਗਲੇ ਧਰਤੀ ਸਾਧਕੀ, ਉਹਨਾਂ ਦੀ ਯਾਦ ਬਣਾਉਣਾ ਇੱਕ ਕਾਰਨ ਹੈ ਕਿ ਜਿਨ੍ਹਾਂ ਅਸਥਾਨਾਂ ਦੇ ਉੱਤੇ ਜਾਈਏ ਤੇ ਜੋ ਜੋ ਸਾਡੇ ਵੱਡ ਵਡੇਰਿਆਂ ਨੇ ਕੀਤੇ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਉਸ ਤਰ੍ਹਾਂ ਦਾ ਆਪਣਾ ਜੀਵਨ ਬਣਾਈਏ ਜਿਹੜੇ ਸਾਡੇ ਤੀਰਥ ਨੇ। ਜਿਵੇਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਹਾਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਜਿਹਦੇ ਨਾਲ ਸਾਰਾ ਹੀ ਸੰਸਾਰ ਜਿਹੜਾ ਸਿੱਖ ਜਗਤ ਜੁੜਿਆ ਹੋਇਆ ਆ, ਇੱਥੇ ਅਸੀਂ ਨਮਸਕਾਰ ਆਉਂਦੇ ਹਾਂ ਕਰਨ ਆਉਂਦੇ ਹਾਂ। ਗੁਰਮੁਖ ਪਿਆਰਿਓ ਇਸ ਅਸਥਾਨ ਤੇ ਆਣ ਕੇ ਪਰਮਾਤਮਾ ਦਾ ਸਿਮਰਨ ਕਰਕੇ ਪਤਾ ਹੀ ਨਹੀਂ ਕਿੰਨੇ ਕੁ ਤਰ ਗਏ ਨੇ ਤੇ ਕਿੰਨਿਆਂ ਨੇ ਤਰ ਜਾਣਾ ਹੈ। ਇਹ ਮਹਾਨ ਅਸਥਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਪਿਆਰਿਓ ਗੁਰੂ ਦੇ ਅਸਥਾਨ ਦੇ ਉੱਤੇ ਜਾਂ ਇਸ ਸੰਸਾਰ ਰੂਪੀ ਤੁਸੀਂ ਤੀਰਥ ਤੇ ਅਸਥਾਨ ਤੇ ਆਏ ਜੇ ਤੇ ਹੇ ਭਾਈ ਹਰ ਕੀਰਤ ਪਰਮਾਤਮਾ ਦਾ ਕੀ ਸੋਹਲਾ ਪਰਮਾਤਮਾ ਦਾ ਜਸ ਕਰਨਾ ਕਰੋ, ਕਿਸੇ ਦੂਜੇ ਤੇਜੇ ਦੀ ਜਿਹੜੀ ਸਿਫਤ ਆ ਨਾ ਉਹ ਨਾ ਕਰਿਆ ਕਰੋ। ਉਸ ਤਤ ਮਨ ਮੈਂ ਕਰ ਨਿਰੰਕਾਰ, ਸਿਰਫ ਤੇ ਸਿਰਫ ਉਸਤੀ ਨਿਰੰਕਾਰ ਦੀ ਆਪਣੇ ਮਨ ਦੇ ਵਿੱਚ ਕਰਨੀ ਕਰ।
ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤ ਹੋ, ਹਰ ਕਥਾ ਜਿਨ ਜਨਹ ਜਾਣੇ।
ਗੁਰਮੁਖ ਪਿਆਰਿਓ, ਗੁਰੂ ਰਾਮਦਾਸ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਉਹਨਾਂ ਸਤਸੰਗੀ ਜਨਾਂ ਦੀ ਜਿਹੜੀ ਹੈ ਨਾ ਗੱਲ, ਕਹਿੰਦੇ ਬੜੀ ਸ੍ਰੇਸ਼ਟ ਆ ਕਿਹਨਾਂ ਦੀ, ਉਹਨਾਂ ਦਾ ਜੀਵਨ ਬੜਾ ਸ੍ਰੇਸ਼ਟ ਆ ਜਿਨ੍ਹਾਂ ਨੇ ਗੁਰੂ ਦੀ ਕਥਾ ਨੂੰ ਤੇ ਪਰਮਾਤਮਾ ਦੀ ਕਥਾ ਨੂੰ ਸਮਝ ਲਿਆ ਆ, ਜਾਣ ਲਿਆ ਆ, ਜਾਂ ਜਿਹੜੇ ਗੁਰੂ ਦੀ ਕਥਾ ਕਰਦੇ ਨੇ ਜਾਂ ਪਰਮਾਤਮਾ ਦੀ ਕਥਾ ਕਰਦੇ ਨੇ। ਜਦਕਿ ਅਸੀਂ ਆਪਣੇ ਬੱਚਿਆਂ ਦੀ ਕਥਾ ਕਰ ਰਹੇ ਹੁੰਦੇ ਹਾਂ ਥਾਂ ਥਾਂ ਤੇ ਜਾ ਕੇ, ਮੇਰੇ ਬੱਚੇ ਦੇ ਵਿੱਚ ਆਹ ਗੁਣ ਨੇ, ਐਨਵੀਂ ਕਲਾਸ 'ਚ ਪੜ੍ਹਦਾ ਆ, ਉਹ ਅਸੀਂ ਆਪਣੇ ਬੱਚਿਆਂ ਦੀਆਂ ਸਿਫਤਾਂ ਕਰ ਰਹੇ ਹੁੰਦੇ ਹਾਂ, ਜਾਂ ਅਸੀਂ ਆਪਣੀ ਇਸਤਰੀ ਦੀ ਸਿਫਤ ਕਰਦੇ ਹਾਂ, ਜਾਂ ਅਸੀਂ ਆਪਣੇ ਖਾਨਦਾਨ ਦੀ ਸਿਫਤ ਕਰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਜਿਹੜੇ ਸਤਸੰਗੀ ਜਨ ਨੇ ਨਾ ਉਹ ਪਰਮਾਤਮਾ ਦੀ ਸਿਫਤ ਕਰਦੇ ਨੇ, ਜਿੱਥੇ ਵੀ ਬੈਠਦੇ ਨੇ ਗੱਲ ਹੀ ਉਹਦੀ ਕਰਦੇ ਨੇ, ਉਹਦੇ ਨਾਲ ਹੀ ਜੁੜਨ ਦੀ ਗੱਲ ਕਰਦੇ ਨੇ, ਵਿਚਾਰ ਵੀ ਉਹਦੀ ਕਰਦੇ ਨੇ, ਕਥਾ ਵੀ ਉਹਦੀ ਕਰਦੇ ਨੇ। ਵੈਸੇ ਕਥਾ ਦੇ ਸੰਬੰਧ ਦੇ ਵਿੱਚ ਸਤਿਗੁਰਾਂ ਨੇ ਇੱਕ ਗੱਲ ਸਾਨੂੰ ਸਮਝਾਈ ਹੈ, ਗੁਰਮੁਖ ਪਿਆਰਿਓ, ਸਭ ਤੇ ਉੱਤਮ ਹਰ ਕੀ ਕਥਾ, ਸਾਰੇ ਹੀ ਸ੍ਰੇਸ਼ਟ ਕੰਮਾਂ ਦੇ ਵਿੱਚੋਂ ਜਿਹੜਾ ਸ੍ਰੇਸ਼ਟ ਕਰਮ ਹਨ ਉਹ ਪਰਮਾਤਮਾ ਦੇ ਨਾਮ ਦੀ ਕਥਾ ਆ। ਕਹਿੰਦੇ ਕਥਾ ਕੀਰਤਨ ਸੁਖਦਾਈ, ਮਨ ਨੂੰ ਸ਼ਾਂਤੀ ਤੇ ਸੁਖ ਦੇਣ ਵਾਲਾ ਕਥਾ ਤੇ ਕੀਰਤਨ ਹੀ ਹੈ। ਫਿਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਉਹ ਕਹਿੰਦੇ ਨੇ ਆਹ ਉਹ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਪਰਮਾਤਮਾ ਦੇ ਨਾਮ ਦੀ ਕਥਾ ਕਰਿਆ ਕਰੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਦਰ ਪਰਮਾਤਮਾ ਦੇ ਘਰ ਦੇ ਵਿੱਚ ਤਿੰਨ ਕੀ ਉੱਤਮ ਬਾਤ ਹੈ, ਉਹਨਾਂ ਦੀ ਬੜੀ ਵੱਡੀ ਗੱਲਬਾਤ ਹੈ, ਬੜੀ ਸ੍ਰੇਸ਼ਟ ਗੱਲ ਆ। ਹਰ ਕਥਾ ਪਰਮਾਤਮਾ ਦੇ ਨਾਮ ਦੀ ਕਥਾ, ਜਿਨ ਜਨੋ ਹੋ ਜਾਣੀ, ਜਿਨ੍ਹਾਂ ਜਨਾਂ ਨੇ ਜਿਨ੍ਹਾਂ ਸੇਵਕਾਂ ਨੇ ਪਰਮਾਤਮਾ ਦੇ ਨਾਮ ਦੀ ਕਥਾ ਨੂੰ ਸਮਝ ਲਿਆ ਆ, ਜਿਹੜੇ ਪਰਮਾਤਮਾ ਦੇ ਨਾਮ ਦੀ ਕਥਾ ਕਰਦੇ ਨੇ, ਕਹਿੰਦੇ ਉਹਨਾਂ ਦੀ ਬੜੀ ਸ੍ਰੇਸ਼ਟ ਉੱਤਮ ਗੱਲ ਹੈ। ਰਹਾਓ ਦਾ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰਦੇ ਨੇ ਜੀ,
ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਡਾਨੀ।
ਭਾਈ ਆਪ ਹੀ ਉਹ ਪਰਮਾਤਮਾ ਗੁਰੂ ਆ, ਆਪ ਹੀ ਉਹ ਪਰਮਾਤਮਾ ਚੇਲਾ ਆ, ਆਪ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੁਰੂ ਨੇ, ਤੇ ਆਪ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੁੜ ਕੇ ਚੇਲੇ ਬਣ ਗਏ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਗੁਰਮੁਖ ਪਿਆਰਿਓ, ਸੰਸਾਰ ਦੇ ਰਹਿਬਰਾਂ ਨੇ ਕਿਸੇ ਨੇ ਆਪਣੀ ਉਮਤ ਨੂੰ ਆਪਣੇ ਸੇਵਕਾਂ ਨੂੰ ਭੇਡਾਂ ਕਿਹਾ ਆ, ਵੀ ਤੁਸੀਂ ਮੇਰੀਆਂ ਭੇਡਾਂ ਜੇ ਤੇ ਮੈਂ ਤੁਹਾਡਾ ਇਹ ਆਲੀ ਆ। ਪਰ ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਨੂੰ ਭਾਈ ਕਹਿ ਕੇ ਸੰਬੋਧਨ ਕੀਤਾ ਆ, ਤੇ ਆਪ ਹੀ ਸਤਿਗੁਰੂ ਜੀ ਚੇਲੇ ਬਣ ਗਏ ਨੇ। ਤੇ ਕਹਿੰਦੇ ਗੁਰੂ ਦੀ ਜਿਹੜੀ ਗੱਲ ਵੀ ਬੜੀ ਅਚਰਜ ਭਰੀ ਆ, ਹਰ ਪ੍ਰਭ ਚੋਜ ਵਡਾਣੀ, ਜਿਸ ਤਰ੍ਹਾਂ ਪਰਮਾਤਮਾ ਬੜੇ ਅਚਰਜ ਕੌਤੇ ਕਰਦਾ ਹੈ ਨਾ, ਉਹਨਾਂ ਗੁਰੂ ਸਾਹਿਬ ਨੇ ਕਿਹੜੇ ਅਚਰਜ ਕੌਤੇ ਕੀਤੇ ਨੇ। ਦੇਖੋ ਆਪਣੀ ਸਾਰੀ ਚੱਲ ਅਚੱਲ ਜਾਇਦਾਦ ਦੇ ਮਾਲਕ ਅਸੀਂ ਆਪਣੇ ਬੱਚਿਆਂ ਨੂੰ ਬਣਾ ਜਾਂਦੇ ਹਾਂ, ਪਰ ਇੱਧਰ ਤੇ ਉਲਟੀ ਗੰਗਾ ਵਹਾ ਦਿੱਤੀ ਸਤਿਗੁਰਾਂ ਨੇ, ਆਪਣੀ ਸਾਰੀ ਕੀਤੀ ਕਮਾਈ ਜਿਹੜੀ ਸੀ ਨਾ ਉਹ ਆਪਣੇ ਸੇਵਕ ਆਪਣੇ ਚੇਲੇ ਦੀ ਝੋਲੀ ਦੇ ਵਿੱਚ ਪਾ ਦਿੱਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ, ਉਲਟੀ ਗੰਗਾ ਜਿਹੜੀ ਵਹਾ ਦਿੱਤੀ ਜੀ, ਸਾਡੇ ਕੋਲ ਐਸਾ ਨਹੀਂ ਕੀਤਾ ਜਾ ਸਕੇਗਾ। ਅਸੀਂ ਤੇ ਆਪਣੇ ਚੇਲਿਆਂ ਵਾਸਤੇ ਜਾਂ ਆਪਣੇ ਵਾਸਤੇ ਨਾ ਥੋੜੇ ਬਹੁਤੇ ਪੈਸੇ ਵੀ ਖਰਚ ਨਹੀਂ ਕਰ ਸਕਦੇ, ਪਰ ਗੁਰੂ ਸਾਹਿਬ ਨੇ ਆਪਣੀ ਸਾਰੀ ਜਾਇਦਾਦ ਜਿਹੜੀ ਸੀ ਉਹਨਾਂ ਨੂੰ ਨਿਸ਼ਾਵਰ ਕਰ ਦਿੱਤੀ ਹੈ। ਕਹਿੰਦੇ ਨੇ ਬੜੇ ਹੈਰਾਨਗੀ ਭਰੇ ਕੌਤਕ ਨੇ, ਚੋਜ ਨੇ ਪਰਮਾਤਮਾ ਦੇ ਗੁਰੂ ਦੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਬੱਚਿਆਂ ਵੱਲ ਜਦੋਂ ਦੇਖਿਆ ਤੇ ਗੁਰਮੁਖ ਪਿਆਰਿਓ, ਉਸ ਵੇਲੇ ਉਹਨਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਗੱਦੀ ਦੇ ਦਿੱਤੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਜਦੋਂ ਦੇਖਿਆ ਕਿ ਮੇਰੇ ਬੱਚੇ ਮੇਰੇ ਕਹਿਣੇ ਦੇ ਵਿੱਚ ਨਹੀਂ ਆ, ਉਹਨਾਂ ਨੇ ਵੱਡਾ ਹੈਰਾਨਗੀ ਭਰਾ ਕੌਤਕ ਕੀਤਾ, ਉਹਨਾਂ ਨੇ ਜਵਾਈ ਨੂੰ ਜਿਹੜੀ ਸੀ ਗੁਰਗੱਦੀ ਦੇ ਦਿੱਤੀ। ਇੱਥੇ ਤੇ ਉਹਦੀ ਗੱਲ ਮੰਨੀ ਜਾਂਦੀ ਆ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਏ, ਉਹਨਾਂ ਦਾ ਥਾਏ ਪੈਂਦਾ ਜਿਹੜੇ ਗੁਰੂ ਦੀ ਗੱਲ ਨੂੰ ਮੰਨ ਲੈਂਦੇ ਨੇ ਸਤ ਬਚਨ ਕਹਿ ਕੇ, ਉਹ ਗੁਰਤਾ ਗਦੀ ਦੇ ਵਾਰਸ ਵੀ ਬਣ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਆਪੇ ਗੁਰ, ਉਹ ਪਰਮਾਤਮਾ ਆਪ ਹੀ ਗੁਰੂ, ਚੇਲਾ ਹੈ ਆਪੇ, ਆਪੇ ਹੀ ਉਹ ਚੇਲਾ ਬਣ ਜਾਂਦਾ ਆ, ਆਪੇ ਗੁਰੂ ਆ, ਆਪੇ ਚੇਲਾ ਆ। ਪੰਜਾਂ ਪਿਆਰਿਆਂ ਦੀ ਚੋਣ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਤੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸਤਿਗੁਰਾਂ ਨੇ, ਫਿਰ ਪੰਜਾਂ ਪਿਆਰਿਆਂ ਦੇ ਅਗਲੇ ਬੰਨੇ ਆਪ ਚੇਲੇ ਬਣ ਕੇ, ਸੇਵਕ ਬਣ ਕੇ ਮੰਗ ਕੀਤੀ ਕਿ ਹੁਣ ਇਹੋ ਹੀ ਅੰਮ੍ਰਿਤ ਜਿਹੜਾ ਨਾ ਤੁਸੀਂ ਮੈਨੂੰ ਵੀ ਛਕਾਓ। ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਤੁਹਾਨੂੰ ਕਿਸੇ ਇਤਿਹਾਸ ਦੇ ਵਿੱਚ ਨਹੀਂ ਮਿਲੇਗੀ ਸੰਸਾਰ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਪਰਮਾਤਮਾ ਆਪ ਹੀ ਗੁਰੂ, ਆਪ ਹੀ ਉਹ ਚੇਲਾ, ਤੇ ਪਰਮਾਤਮਾ ਦੇ ਜਿਹੜੇ ਕੌਤਕ ਨੇ ਬੜੇ ਬੜੇ ਵੱਡੇ ਨੇ, ਮਹਾਨ ਨੇ।
ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ।
ਪਰ ਕਹਿੰਦੇ ਨੇ ਗੁਰੂ ਸਾਹਿਬ ਜੀ, ਜਨ ਨਾਨਕ ਆਪ ਮਿਲਾਏ, ਜਿਨ੍ਹਾਂ ਜਨਾਂ ਦੇ ਉੱਤੇ, ਜਿਨ੍ਹਾਂ ਸੇਵਕਾਂ ਦੇ ਉੱਤੇ ਉਹ ਪਰਮਾਤਮਾ ਕਿਰਪਾ ਕਰਦਾ ਆ, ਸੋਈ ਹਰ ਮਿਲਸੀ, ਉਹ ਹੀ ਆਣ ਕੇ ਜਿਹੜੇ ਹੈ ਨਾ ਪਰਮਾਤਮਾ ਦੀ ਜਾਂ ਗੁਰੂ ਦੀ ਗੱਲ ਸੁਣਦੇ ਨੇ। ਕੂੜਿਆਰੀ ਕੂੜਿਆਰ ਜਾਏ ਰਲਣ, ਸਚਿਆਰ ਸਿੱਖ ਸਤ ਬੈਠੇ ਸਤਿਗੁਰ ਪਾਸ। ਜਿਹੜੇ ਝੂਠੇ ਨੇ ਝੂਠਿਆਂ ਦੇ ਜਾ ਕੇ ਬੈਠਦੇ ਨੇ, ਸ਼ਰਾਬੀ ਸ਼ਰਾਬੀਆਂ ਦੇ ਨਾਲ ਬੈਠਦੇ ਨੇ, ਪਰ ਸੱਚੇ ਸਿੱਖ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਣ ਕੇ ਸਤਿਗੁਰੂ ਦੇ ਕੋਲ ਬੈਠਦੇ ਨੇ। ਸਚਿਆਰ ਸਿੱਖ ਬੈਠਣ ਸਤਿਗੁਰ ਪਾਸ, ਸੱਚੇ ਸਿੱਖ ਗੁਰੂ ਦੇ ਲਾਗੇ ਬੈਠਦੇ ਨੇ। ਝੂਠੇ ਗੁਰੂ ਦੇਹ ਧਾਰੀ ਪਖੰਡੀ ਦੇ ਲਾਗੇ ਨਹੀਂ ਜੇ ਬੈਠਦੇ। ਗੁਰਮੁਖ ਪਿਆਰਿਓ ਵੇਖੋ, ਰਾਮ ਰਾਏ ਦੇ ਨਾਲ ਕੋਈ ਸੰਬੰਧ ਨਹੀਂ ਸੀ, ਪਰ ਰਾਮ ਰਾਏ ਉਹਨੂੰ ਇੱਕ ਦਿਨ ਸਮਝ ਆ ਗਈ ਕਿ ਗੁਰੂ ਘਰ ਦੇ ਵਿੱਚੋਂ ਮੈਂ ਟੁੱਟਿਆ ਹੋਇਆ ਆ ਤੇ ਮੇਰਾ ਕਿਤੇ ਗੁਜ਼ਾਰਾ ਨਹੀਂ। ਉਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਨਾਲ ਮਿਲਾਓ। ਪਰ ਇੱਕ ਗੱਲ ਆ ਕਿ ਮੈਂ ਆਪਣੀ ਆਪਣੀ ਸੇਵਕਾਂ ਦੇ ਥੱਲੇ, ਜਿਹੜੇ ਮੇਰੇ ਸੇਵਕ ਨੇ ਇਹਨਾਂ ਦੇ ਥੱਲੇ ਬੜਾ ਲੱਗ ਗਿਆ ਆ, ਮੈਂ ਸਿੱਧਾ ਡਾਇਰੈਕਟ ਤੁਹਾਨੂੰ ਨਹੀਂ ਮਿਲ ਸਕਦਾ, ਮੇਰੇ ਤੇ ਇੰਨੀ ਕੁ ਕਿਰਪਾ ਕਰੋ ਕਿ ਮੈਨੂੰ ਜਮਣਾ ਦੇ ਵਿੱਚ ਆਣ ਕੇ ਮਿਲੋ। ਸਤਿਗੁਰਾਂ ਨੇ ਜਦੋਂ ਵੇਖਿਆ ਕਿ ਬਿਲਕੁਲ ਸੱਚੇ ਮਨੋਂ ਇਹਨੇ ਅਰਦਾਸ ਬੇਨਤੀ ਕੀਤੀ, ਸਤਿਗੁਰਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ, ਅਸੀਂ ਜਮਣਾ ਦੇ ਵਿੱਚ ਮਿਲਾਂਗੇ। ਉਹ ਜਮਣਾ ਦੇ ਵਿੱਚ ਆ ਗਿਆ, ਸਤਿਗੁਰੂ ਜੀ ਵੀ ਆ ਗਏ, ਸਤਿਗੁਰਾਂ ਦੀ ਬੇੜੀ ਦੇ ਵਿੱਚ ਬੈਠ ਗਿਆ। ਗੁਰਮੁਖ ਪਿਆਰਿਓ ਵਿਚਾਰਾਂ ਸਾਂਝੀਆਂ ਹੋਈਆਂ, ਰਾਮ ਰਾਏ ਨੇ ਆਪਣੀ ਗਲਤੀ ਜਿਹੜੀ ਸੀ ਉਹਦੀ ਭੁੱਲ ਮੰਨੀ, ਪਰ ਜਿਹੜੀ ਵੇਖਣ ਵਾਲੀ ਗੱਲ ਸੀ ਨਾ, ਰਾਮ ਰਾਏ ਦੇ ਚੇਲੇ ਜਿਹੜੇ ਸਨ ਉਹਨਾਂ ਨੇ ਪਿੱਠ ਦਿੱਤੀ ਹੋਈ ਸੀ, ਉਹ ਪਿੱਛਾ ਕਰਕੇ ਖਲੋ ਗਏ ਗੁਰੂ ਗੋਬਿੰਦ ਸਿੰਘ ਜੀ ਵੱਲ ਨੂੰ, ਤੇ ਸਿੱਖ ਜਿਹੜੇ ਸਨ ਉਹ ਬਾਬਾ ਰਾਮ ਰਾਏ ਵੱਲ ਤੇ ਗੁਰੂ ਗੋਬਿੰਦ ਸਿੰਘ ਜੀ ਵੱਲ ਵੇਖੀ ਜਾ ਰਹੇ ਸਨ, ਜਮਣਾ ਦੇ ਵਿੱਚ ਕੰਢੇ ਦੇ ਖਲੋਤੇ ਹੋਏ। ਕਹਿੰਦੇ ਜਿਹਨਾਂ ਨੂੰ ਆਪ ਪਰਮਾਤਮਾ ਮਿਲਾਵੇ ਉਹ ਹੀ ਮਿਲ ਸਕਦਾ ਹੈ। ਸਤਿਗੁਰਾਂ ਨੇ ਪੁੱਛਿਆ, ਗੁਰਸਿੱਖਾਂ ਨੇ ਆਖਿਆ, ਸਤਿਗੁਰੂ ਜੀ ਸਾਡਾ ਚਿਹਰਾ ਜਿਹੜਾ ਤੁਹਾਡੇ ਵੱਲ ਇਸ ਕਰਕੇ ਸੀ, ਅਸੀਂ ਤੇ ਤੁਹਾਡੇ ਦਰਸ਼ਨ ਕਰ ਰਹੇ ਸਾਂ। ਕਹਿੰਦੇ ਰਾਮ ਰਾਏ ਦੇ ਚੇਲਿਆਂ ਨੇ ਆਪਣੀ ਵੱਲੋਂ ਤੁਹਾਡੇ ਵੱਲ ਨੂੰ ਉਹਨਾਂ ਨੇ ਪਿੱਠ ਕੀਤੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਮੱਥੇ ਨਹੀਂ ਲੱਗਣਾ, ਪਰ ਪਿੱਠ ਉਹਨਾਂ ਨੇ ਆਪਣੇ ਗੁਰੂ ਰਾਮ ਰਾਏ ਵੱਲ ਵੀ ਕਰ ਲਈ ਹੈ। ਜਦੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਵੱਲ ਪਿੱਠ ਕਰ ਲਈ ਤੇ ਨਾਲ ਹੀ ਤੁਹਾਡੇ ਰਾਮ ਰਾਏ ਬੈਠਾ, ਅੱਜ ਪਿੱਠ ਤੁਹਾਨੂੰ ਵੀ ਹੋ ਗਈ ਆ। ਕਹਿੰਦੇ ਅਸੀਂ ਜੇ ਰਾਮ ਰਾਏ ਵੱਲ ਨੂੰ ਨਾ ਵੇਖਦੇ, ਅਸੀਂ ਤੁਹਾਨੂੰ ਪਿੱਠ ਕਰਾਉਂਦੇ ਤੇ ਸਾਡੀ ਪਿੱਠ ਤੁਹਾਡੇ ਵੱਲ ਨੂੰ ਹੋ ਜਾਣੀ ਸੀ, ਤੇ ਅਸੀਂ ਇਹ ਗੱਲ ਨਹੀਂ ਚਾਹੁੰਦੇ। ਗੁਰਸਿੱਖ ਇਹੋ ਜਾਂਦਾ, ਗੁਰਮੁਖ ਪਿਆਰਿਓ, ਜਾਂ ਗੁਰੂ ਦੀ ਕਿਰਪਾ ਇਹੋ ਜਿਹੀ ਹੁੰਦੀ ਹੈ, ਜਿਹਨਾਂ ਉੱਤੇ ਬਖਸ਼ਿਸ਼ ਹੁੰਦੀ ਹੈ ਨਾ, ਉਹ ਇਸ ਤਰ੍ਹਾਂ ਗੁਰੂ ਦੇ ਨਾਲ ਮਿਲੇ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜਿਹਨਾਂ ਉੱਤੇ ਪਰਮਾਤਮਾ ਕਿਰਪਾ ਕਰਦਾ ਨਾ, ਜਿਵੇਂ ਰਾਮ ਰਾਏ ਦੇ ਉੱਤੇ ਵੀ ਕਿਰਪਾ ਹੋਈ ਤੇ ਉਹ ਵੀ ਗੁਰੂ ਕੀ ਹਜ਼ੂਰੀ ਦੇ ਵਿੱਚ ਆ ਗਿਆ, ਇੱਕ ਦਿਨ ਗੁਰੂ ਨੂੰ ਮਿਲ ਪਿਆ, ਪਰ ਉਹਦੇ ਸੰਗੀ ਸਾਥੀਆਂ ਨੇ ਉਹ ਰਸਤਾ ਨਹੀਂ ਛੱਡਿਆ, ਉਹ ਨਹੀਂ ਮਿਲੇ, ਉਹਨਾਂ ਦੇ ਨਹੀਂ ਕਿਰਪਾ ਹੋਈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਮਝਾਉਂਦੇ ਨੇ, ਜਨ ਨਾਨਕ ਆਪ ਮਿਲਾਇਓ, ਆਪ ਹੀ ਪਰਮਾਤਮਾ ਆਪਣੇ ਨਾਲ ਮਿਲਾਉਂਦਾ ਆ, ਸੋਈ ਹਰ ਮਿਲਸੀ, ਉਹੋ ਹੀ ਪਰਮਾਤਮਾ ਨੂੰ ਮਿਲ ਸਕਦਾ ਹੈ।
ਅਵਰ ਸਭ ਤਿਆਗ ਉਹ ਹਰ ਭਾਨੀ।
ਗੁਰਮੁਖ ਪਿਆਰਿਓ, ਅਵਰ ਸਭ ਤਿਆਗ, ਜਿਹੜੇ ਗੁਰੂ ਕੇ ਸਿੱਖ ਹੁੰਦੇ ਨਾ, ਜਾਂ ਜਿਹੜਾ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਆ, ਜਾਂ ਸੇਵਕ ਸਿੱਖ ਜਨ ਜਿਹੜੇ ਨੇ, ਭਾਈ ਜਿਹੜੇ ਨੇ, ਸੰਤ ਜਿਹੜੇ ਨੇ, ਸਭ ਤਿਆਗ, ਕਹਿੰਦੇ ਉਹ ਦੂਸਰਿਆਂ ਤੀਸਰਿਆਂ ਦਾ ਆਸਰਾ ਪਰਨਾ ਬਿਲਕੁਲ ਛੱਡ ਦਿੰਦੇ ਨੇ, ਕਿਸੇ ਹੋਰ ਦੇ ਉੱਤੇ ਆਸ ਨਹੀਂ ਰੱਖਦੇ, ਟੇਕ ਨਹੀਂ ਰੱਖਦੇ। ਮਨੁੱਖ ਕੀ ਟੇਕ, ਵਿਰਥੇ ਸਭ ਜਾਣੋ, ਵਿਅਰਥ ਜਾਣਦੇ ਨੇ ਮਨੁੱਖ ਦੀ ਕਿਸੇ ਟੇਕ ਨੂੰ, ਆਸ ਦੇ ਨੂੰ। ਉਹ ਸਾਰਾ ਕੁਝ ਛੱਡ ਛਡਾ ਕੇ ਨਾ ਸਿਰਫ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਨੇ। ਉਹ ਹਰ ਭਾਣੀ ਉਹਨਾਂ ਨੂੰ ਤੇ ਇੱਕੋ ਹੀ ਗੱਲ ਚੰਗੀ ਲੱਗਦੀ ਹੈ, ਪਰਮਾਤਮਾ ਦੇ ਨਾਮ ਦੀ ਸਿਫਤ, ਪਰਮਾਤਮਾ ਦੇ ਨਾਮ ਦੀ ਕਥਾ। ਕਹਿੰਦੇ ਜੇ ਗੱਲ ਕਰਨੀ ਹੈ ਤੇ ਪਰਮਾਤਮਾ ਦੇ ਨਾਮ ਦੀ ਕਰ। ਉਹ ਨਿੰਦਿਆ ਨਹੀਂ ਸੁਣਦੇ, ਕਿਸੇ ਸੰਸਾਰ ਦੇ ਜੀਵ ਦੀ ਉਸਤਤ ਨਹੀਂ ਸੁਣਦੇ, ਉਸਤਤ ਵੀ ਉਹ ਪਰਮਾਤਮਾ ਦੀ ਸੁਣਦੇ ਨੇ। ਨਿੰਦਿਆ ਉਹ ਕਹਿੰਦੇ ਜੇ ਕਰਨੀ ਤੇ ਸਾਡੀ ਕਰ, ਸਾਡੇ ਔਗੁਣਾਂ ਦੀ ਕਰ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ, ਜਨ ਨਾਨਕ ਆਪ ਮਿਲਾਏ, ਆਪ ਹੀ ਉਹ ਕਿਰਪਾ ਕਰਦਾ ਆ, ਉਹੋ ਹੀ ਪਰਮਾਤਮਾ ਦੇ ਨਾਲ ਮਿਲਦਾ ਆ। ਜਿਹੜਾ ਪਰਮਾਤਮਾ ਦੇ ਨਾਲ ਮਿਲ ਜਾਂਦਾ ਆ, ਉਹ ਕਿਸੇ ਦੂਸਰੇ ਤੀਸਰੇ ਦੇਵੀ ਦੇਵਤੇ ਇੱਧਰ ਉੱਧਰ ਦਾ ਧਿਆਨ ਨਹੀਂ ਰੱਖਦਾ, ਕਿਸੇ ਹੋਰ ਦਾ ਆਸਰਾ ਨਹੀਂ ਤੱਕਦਾ। ਉਹ ਹਰ ਭਾਣੀ ਉਹਨੂੰ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦੀ ਕਥਾ ਵਿਚਾਰ ਹੀ ਚੰਗੀ ਲੱਗਦੀ ਆ, ਉਹ ਪਰਮਾਤਮਾ ਦੇ ਨਾਲ ਹੀ ਜੁੜ ਜਾਂਦੇ ਨੇ। ਗੁਰਮੁਖ ਪਿਆਰਿਓ, ਆਓ ਆਪਾਂ ਵੀ ਸੱਚੇ ਸੇਵਕ ਬਣੀਏ, ਆਪਾਂ ਸੱਚੇ ਸਿੱਖ ਬਣੀਏ, ਸੱਚੇ ਜਨ ਬਣੀਏ, ਸੱਚੇ ਭਾਈ ਬਣੀਏ। ਸਤਿਗੁਰਾਂ ਨੇ ਸੱਚੇ ਚੇਲੇ ਦੀ ਗੱਲ ਕੀਤੀ, ਚੇਲੇ ਬਣੀਏ। ਇੱਕ ਪੰਕਤੀ ਦੇ ਵਿੱਚ ਸੱਚੇ ਸੰਤ ਦੀ ਗੱਲ ਕੀਤੀ, ਜਿਨ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੇਹੀ ਸੰਤ। ਜੇ ਅਸੀਂ ਸੰਤ ਵੀ ਬਣਨਾ ਤੇ ਇਹੋ ਜਿਹੇ ਬਣੀਏ, ਸਾਸ ਗਰਾਸ ਪਰਮਾਤਮਾ ਦਾ ਨਾਮ ਨਾ ਭੁੱਲੇ। ਸਤਿਗੁਰਾਂ ਨੇ ਜੋ ਕਿਰਪਾ ਕੀਤੀ ਆ, ਤੇ ਮੇਨ ਗੱਲ ਸਤਿਗੁਰਾਂ ਨੇ ਮੁੱਖ ਇਹੋ ਰੱਖੀ ਆ ਕਿ ਉਹਨਾਂ ਦਾ ਗਾਇਆ ਸੁਣਿਆ ਪੜ੍ਹਿਆ ਮੰਨਿਆ ਥਾਂ ਹੀ ਪੈਂਦਾ ਆ, ਜਿਨ੍ਹਾਂ ਨੇ ਪ੍ਰਭੂ ਦੇ ਹੁਕਮ ਨੂੰ, ਭਾਣੇ ਨੂੰ ਮੰਨ ਲਿਆ ਆ। ਤੇ ਭਾਣੇ ਦੇ ਵਿੱਚ ਰਹਿ ਕੇ ਅਸੀਂ ਵੀ ਲੋਕ ਸੁਖੀ ਪ੍ਰਲੋਕ ਸਹੇਲਾ ਕਰ ਲਈਏ ਜੀ, ਕੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਹਾਰਦਿਕ ਤੌਰ ਤੇ ਧੰਨਵਾਦ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ।